ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਥੋੜ੍ਹੀ ਜਿਹੀ ਉੱਪਰ ਕਰ ਲਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੋਗਾਦ ਸੱਚ ਹੈ ਹੀ ਸੱਚ ਨਾਨਕ ਹੋਸੀ ਸੱਚ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਦ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਣ ਜੋਗ ਦਇਆਲ ਹੈ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਅਮੀਨ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਐ ਗੁਰ ਨਵ ਨਿਧ ਦਰੀਆਉ ਜਨਮ ਹਮ ਕਾਲਖ ਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ
ਗੁਰੂ ਕੈ
ਜਨਮ ਮਰਨ ਦੁਖ
ਜਾਏ
ਦਰਸ਼ਨ ਪਰਸੈ
ਗੁਰੂ ਕੈ
ਜਨਮ ਮਰਨ ਦੁਖ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹ ਕਾਗ ਅਜੈ ਸੋ ਰੱਬ ਨਾ ਬਾਹੁੜਿਓ ਦੇਖ ਬੰਦੇ ਕੇ ਭਾਗ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹ ਕਾਗ ਅਜੈ ਸੋ ਰੱਬ ਨ ਬਾਹੁੜਿਓ ਦੇਖ ਬੰਦੇ ਕੇ ਭਾਗ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜਗਦੀ ਜੋਤ ਦਸ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਿਹਰ ਸਦਕਾ ਆਪ ਸਤਸੰਗਤ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਆਪ ਜੀ ਨੇ ਅੰਮ੍ਰਿਤ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਦੀ ਕਥਾ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਆਰੰਭੀ ਹੋਈ ਲੜੀਵਾਰ ਕਥਾ ਕੱਲ੍ਹ ਦੇ ਦੀਵਾਨ ਵਿੱਚ ਇਸ ਅਸਥਾਨ 'ਤੇ ਆਰੰਭਤਾ ਹੋਈ ਸੀ। ਅੱਜ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਨ ਹੈ। ਕੱਲ੍ਹ ਮੈਂ ਇਸ ਮਾਇਕ 'ਤੇ ਕਥਾ ਕੀਤੀ ਸੀ ਅਤੇ ਮੈਨੂੰ ਠੀਕ ਲੱਗਦਾ ਸੀ ਇਹ, ਪਰ ਅੱਜ ਆਪਦਾ ਸਿੰਘਾ ਐਕਸਪੈਰੀਮੈਂਟ ਕਰਨਾ ਚਾਹਿਆ ਮੇਰੇ 'ਤੇ, ਅਤੇ ਨਾ ਤਾਂ ਮੰਗਲਾਚਰਨ 'ਚ ਆਵਾਜ਼ ਠੀਕ ਲੱਗੀ ਅਤੇ ਹੁਣ ਵੀ ਆਵਾਜ਼ ਗੂੰਜੀ ਜਾਂਦੀ। ਮੈਂ ਕਿਹਾ ਮਾਇਕ ਹੀ ਚੁੱਕੇ ਵਾਲਾ ਲਾ ਦਿਉ, ਸਟੈਂਡ ਤਾਂ ਇਹ ਵੀ ਸਟੈਂਡ ਵੀ ਪੂਰਾ ਮੇਰੇ ਮੂੰਹ 'ਤੇ ਨਹੀਂ ਆਉਂਦਾ ਕਿਉਂਕਿ ਮੇਰੀ ਆਵਾਜ਼ ਹੈ ਥੱਲੇ, ਮੈਂ ਉੱਚੀ ਬੋਲ ਨਹੀਂ ਸਕਦਾ। ਜੇ ਉੱਚੀ ਬੋਲਿਆ ਤਾਂ ਉਹ ਇੱਕ ਘੰਟੇ 'ਚ ਪੂਰਾ ਜ਼ੋਰ ਲੱਗ ਜਾਂਦਾ ਕਿਉਂਕਿ, ਅਤੇ ਜੇ ਤੁਸੀਂ ਆਸਣੀ ਵਿੱਚ ਰਹਿਣ ਦਿੰਦੇ ਤਾਂ ਫਿਰ, ਕਿਉਂਕਿ ਤੁਸੀਂ ਸੁਨੇਹਾ ਭੇਜਿਆ ਵੀ ਅੱਜ ਆਸ ਪਾਸੇ ਬੈਠੇ ਹੋ, ਅਸੀਂ ਤਾਂ ਹੁਕਮ ਹੀ ਮੰਨਣਾ। ਥੋੜ੍ਹੀ ਜਿਹੀ ਆਵਾਜ਼ ਇਸ ਮੇਰੀ ਮੈਕ ਨਾਲੋਂ ਇੱਧਰ ਘੱਟ ਰੱਖੋ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਅੰਦਰ ਆਪ ਜੀ ਜੁੜ ਬੈਠੇ ਹੋ। ਜਿਹੜਾ ਕਥਾ ਦਾ ਕਰਨਾ ਹੁੰਦਾ ਨਾ, ਇਹ ਹੋਰ ਤਰੀਕੇ ਨਾਲੋਂ ਥੋੜ੍ਹਾ ਵੱਖਰਾ ਹੁੰਦਾ ਕਿਉਂਕਿ ਮੰਗਲਾਚਰਨ ਵਿੱਚ ਹੀ ਆਪਣੀ ਸੁਰਤ ਨੂੰ ਜੋੜਨਾ ਪੈਂਦਾ ਅਤੇ ਆਪਾਂ ਮਹਿਸੂਸ ਨਾ ਕਰਿਓ, ਕਿਉਂਕਿ ਪਿਛਲੀ ਵਾਰ ਮੈਨੂੰ ਚੇਤਾ ਆਇਆ ਜਦੋਂ ਕਥਾ ਕੀਤੀ ਸੀ ਨਾ ਤਾਂ ਸਾਊਂਡ ਨਹੀਂ ਸੀ ਸਹੀ ਹੈਗਾ, ਅਤੇ ਉਦੋਂ ਮੈਂ ਬੇਨਤੀ ਕਰਕੇ ਗਿਆ ਸਾਂ। ਹੁਣ ਬਹੁਤ ਵਧੀਆ ਸਾਊਂਡ ਹੈ, ਬਹੁਤ ਵਧੀਆ, ਕਿਉਂਕਿ ਸਿੰਘਾਂ ਨੂੰ ਮੈਂ ਬੇਨਤੀ ਕੀਤੀ ਸੀ ਜ਼ਰੀਆ ਹੈ ਸ਼ਬਦ ਦੇ ਪ੍ਰਕਾਸ਼ਣ ਦਾ ਸੰਗਤ ਦੇ ਅੰਦਰ। ਕੀਰਤਨ ਹੋਣਾ ਹੈ ਤਾਂ ਵੀ ਇਹਨਾਂ ਦੀ ਲੋੜ ਪੈਂਦੀ ਹੈ, ਕਥਾ ਹੋਣੀ ਹੈ ਤਾਂ ਇਹਨਾਂ ਦੀ ਲੋੜ ਪੈਂਦੀ ਹੈ। ਅਤੇ ਉਦੋਂ ਘੰਟਾ ਇੱਕ ਕਥਾ ਕੀਤੀ ਸੀ ਅਤੇ ਬੜਾ ਜ਼ੋਰ ਹੋਇਆ ਸੀ, ਕਿਉਂਕਿ ਜਦੋਂ ਸਰੋਤੇ ਤੱਕ ਆਵਾਜ਼ ਨਾ ਪਹੁੰਚੇ ਜਾਂ ਸਾਨੂੰ ਸਾਡਾ ਬੋਲਿਆ ਬੋਲ ਹੀ ਨਾ ਸੁਣੇ ਤਾਂ ਫਿਰ ਕਥਾ ਨਹੀਂ ਹੁੰਦੀ। ਆਪਣਾ ਬੋਲਿਆ ਹੋਇਆ ਬੋਲ ਜਦੋਂ ਕੰਨਾਂ ਵਿੱਚ ਪੈਂਦਾ ਹੈ ਫਿਰ ਮਹਿਸੂਸ ਹੁੰਦਾ ਵੀ ਕਥਾ ਹੋ ਰਹੀ ਹੈ। ਤੋ ਇਹ ਜ਼ਰੀਆ ਹੈ ਜ਼ਰੂਰ। ਪਹਿਲਿਆਂ ਸਮਿਆਂ ਵਿੱਚ ਇਹਦੀ ਲੋੜ ਤਾਂ ਨਹੀਂ ਸੀ ਹੁੰਦੀ ਕਿਉਂਕਿ ਵਾਤਾਵਰਨ ਬੜਾ ਸ਼ਾਂਤ ਹੁੰਦਾ ਸੀ। ਨਾਭਾ ਸਾਹਿਬ ਇੱਕ ਅਸਥਾਨ ਹੈ ਜਿੱਥੇ ਭਾਈ ਜੇਤਾ ਜੀ ਸ਼ਹੀਦ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਲੈ ਕੇ ਰੁਕੇ ਸੀ ਅਤੇ ਉੱਥੇ ਮੁਸਲਮਾਨ ਫਕੀਰ ਦੀ ਜਗ੍ਹਾ ਹੈ। ਹੁਣ ਉਹਨਾਂ ਨੇ ਆਪਣੀ ਪੂਜਾ ਵਾਸਤੇ ਵੱਖਰੀ ਬਣਾ ਲਈ ਹੈ, ਪਰ ਜਗ੍ਹਾ ਉੱਥੇ ਹੀ ਸੀ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇੱਥੇ ਆਪਾਂ ਸਾਲਾਨਾ 2 ਮਹੀਨੇ ਮਹਾਂਪੁਰਖ ਵੱਡੇ ਕਥਾ ਕਰਿਆ ਕਰਦੇ, ਉਸੇ ਹੀ ਨਿਯਮ ਮੁਤਾਬਕ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨਾਲ ਅਸੀਂ ਉਹਨਾਂ ਸਾਰਿਆਂ ਅਸਥਾਨਾਂ 'ਤੇ ਗੁਰੂ ਅਸਥਾਨਾਂ 'ਤੇ ਕਥਾ ਕੀਰਤਨ ਵਾਸਤੇ ਜਾਂਦੇ ਰਹੇ। ਅਸੀਂ ਤਾਂ ਹੁਣ ਲਾ ਕੇ ਆ ਸਪੀਕਰਾਂ 'ਚ ਕਥਾ ਕਰਦੇ ਹਾਂ। ਇੱਕ ਬਜ਼ੁਰਗ ਨੇ ਮੈਨੂੰ ਦੱਸਿਆ, ਕਹਿੰਦੇ ਗਿਆਨੀ ਜੀ ਜਦੋਂ ਵੱਡੇ ਮਹਾਂਪੁਰਖ ਕਥਾ ਕਰਦੇ ਹੁੰਦੇ ਸੀ ਨਾ ਸਵੇਰੇ ਸ਼ਬਦ ਦੀ, ਅਤੇ ਬਿਨਾਂ ਸਪੀਕਰ ਤੋਂ ਉਹਨਾਂ ਦਾ ਬੋਲ ਪਿੰਡ ਸੁਣਦਾ ਹੁੰਦਾ ਸੀ, ਇੰਨਾ ਵਾਤਾਵਰਨ ਸ਼ਾਂਤ ਹੁੰਦਾ ਸੀ। ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਕਹਿੰਦੇ ਅੱਜ ਤੋਂ 50 ਸਾਲ ਪਹਿਲਾਂ ਅੰਮ੍ਰਿਤ ਵੇਲੇ ਦਾ ਸ਼੍ਰੀ ਮੁਖਵਾਕ ਗੋਦਾਵਰੀ ਤੱਕ ਸੁਣਾਈ ਦਿੰਦਾ ਹੁੰਦਾ ਸੀ, ਪਰ ਜਿਹੜਾ ਆਲੇ ਦੁਆਲੇ ਦਾ ਸ਼ੋਰ ਸ਼ਰਾਬਾ ਹੈ ਇਹ ਆਵਾਜ਼ ਨੂੰ ਦਬਾ ਦਿੰਦਾ। ਜਿਵੇਂ ਜਿਵੇਂ ਆ ਵੇਵਸ ਵੱਧਦੀਆਂ ਨੇ ਸਾਰੀਆਂ, ਵਾਈਫਾਈ ਹੈ, ਹੋਰ ਤੁਹਾਡੇ ਫੋਨ ਚੱਲਦੇ ਹੈ, ਇਹ ਮਤਾਂ ਜਾਣੋ ਕਿ ਸਾਡੇ ਇਹ ਵਾਤਾਵਰਨ 'ਤੇ ਜਾਂ ਸਾਡੇ ਸਰੀਰਾਂ 'ਤੇ ਅਸਰ ਨਹੀਂ ਕਰਦੀਆਂ ਚੀਜ਼ਾਂ, ਬਹੁਤ ਲੌਂਗ ਟਾਈਮ ਇਹਨਾਂ ਦਾ ਅਸਰ ਦਿਖਾਈ ਦਿੰਦਾ। ਫਿਰ ਪਸ਼ੂ ਪੰਛੀਆਂ 'ਤੇ ਵੀ ਅਸਰ ਹੁੰਦਾ ਹੈ। ਤੋ ਰਹੋ ਵਿਚਾਰ, ਜਦੋਂ ਕਥਾ ਦਾ ਆਰੰਭ ਹੋਣਾ ਹੋਵੇ ਤਾਂ ਮੰਗਲਾ ਚਰਨ ਵਿੱਚ ਹੀ ਇਕਾਗਰਤਾ ਨਾਲ ਜੁੜ ਕਰਕੇ ਫਿਰ ਸ਼ਬਦ ਸਰਵਣ ਹੁੰਦਾ ਹੈ, ਫਿਰ ਸਾਰੀ ਸੰਗਤ ਨਾਲ ਫਤਿਹ ਸੰਬੋਧਨ ਹੋ ਕੇ ਸ਼ਬਦ ਦੇ ਅਦਬ ਵਿੱਚ ਅਤੇ ਕਥਾ ਆਰੰਭ ਹੋ ਜਾਂਦੀ ਹੈ। ਤੋ ਸਤਿਸੰਗਤ ਜੀ, ਆਪਣੇ ਚਿੱਤ ਨੂੰ ਇਕਾਗਰ ਕਰੀਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜ਼ੂਰ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ, ਖਡੂਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਸੱਚਖੰਡ ਗਮਨ ਕੀਤਾ, ਮਹਾਰਾਜ ਦਾ ਅਵਤਾਰ ਗੁਰੂ ਨਾਨਕ ਸਾਹਿਬ ਦੇ ਵਰਦਾਨ ਨਾਲ ਹੋਇਆ। ਮੱਤੇ ਦੀ ਸਰਾਂ ਜਿਹਨੂੰ ਪਹਿਲਾਂ ਨਾਂਗੇ ਦੀ ਸਰਾਂ ਵੀ ਕਹਿੰਦੇ ਸੀ, ਬਲੋਚਾਂ ਦੀਆਂ ਧਾੜਾਂ ਪੈਂਦੀਆਂ ਹੁੰਦੀਆਂ ਸੀਗੀਆਂ ਅਤੇ ਨਗਰ ਉੱਜੜ ਗਿਆ ਸੀ। ਬਾਅਦ ਵਿੱਚ ਫਿਰ ਮੱਤੇ ਦੀ ਸਰਾਂ ਨਾਲ ਜਿਹੜਾ ਹੈ ਇਹ ਪ੍ਰਚਲਿਤ ਹੋਇਆ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਵੀ ਉੱਥੇ। ਗੁਰੂ ਅੰਗਦ ਦਰਸ਼ਨ ਇੱਕ ਪੁਸਤਕ ਹੈ, ਉਹਦੇ ਵਿੱਚ ਇਹ ਜ਼ਿਕਰ ਮਹਾਂਪੁਰਖਾਂ ਨੇ ਹਵਾਲਾ ਦੇ ਕੇ ਦੱਸਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਇੱਕ ਵਾਰ ਆਏ, ਗੁਰੂ ਅੰਗਦ ਸਾਹਿਬ ਦੇ ਮਾਤਾ ਪਿਤਾ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ, ਸਤਿਗੁਰਾਂ ਤੋਂ ਪੁੱਤਰ ਦੀ ਜਾਚਨਾ ਕੀਤੀ ਅਤੇ ਮਹਾਰਾਜ ਜੀ ਨੇ ਫਿਰ ਆਪਣੀ ਰਸਨਾ ਤੋਂ ਵਰਦਾਨ ਦਿੱਤਾ, ਕਿਉਂਕਿ ਹਜ਼ੂਰ ਜਾਣਦੇ ਆ ਕਿ ਸਾਡੇ ਗੁਰਿਆਈ ਦੇ ਮਾਲਕ ਇਹਨਾਂ ਦੇ ਗ੍ਰਹਿ ਵਿਖੇ ਆਉਣਗੇ। ਗੁਰੂ ਨਾਨਕ ਸਾਹਿਬ ਦੇ ਵਰਦਾਨ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ। ਫਿਰ ਸਾਧ ਸੰਗਤ ਜੀ, ਜੋ ਦੇਵੀ ਦਾਸ ਸਨ ਭਾਈ ਦੇਵੀ ਦਾਸ ਜੀ ਖਡੂਰ ਸਾਹਿਬ ਦੇ ਰਹਿਣ ਵਾਲੇ, ਇਹਨਾਂ ਦੀ ਸਪੁੱਤਰੀ ਸਤਿਕਾਰਯੋਗ ਮਾਤਾ ਖੀਵੀ ਜੀ ਉਹਨਾਂ ਨਾਲ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਨੰਦ ਕਾਰਜ ਹੋਇਆ ਤੇ ਜਦੋਂ ਮਹਾਰਾਜ ਦਾ ਨਗਰ ਬਲੋਚਾਂ ਦੀ ਧਾੜ ਪੈਣ ਕਰਕੇ ਉੱਜੜ ਗਿਆ, ਭਾਈ ਦੇਵੀਦਾਸ ਜੀ ਨੇ ਸਤਿਗੁਰੂ ਜੀ ਨੂੰ ਫਿਰ ਆਪਣੇ ਨਗਰ ਖਡੂਰ ਸਾਹਿਬ ਲੈ ਆਉਂਦਾ। ਸਾਹਿਬ ਤਾਂ ਸਤਿਗੁਰੂ ਦੇ ਚਰਨ ਪੈਣ ਨਾਲ ਬਣਿਆ, ਜਿਸ ਨਗਰ ਦਾ ਨਾਮ ਖਡੂਰ ਹੀ ਸੀਗਾ, ਜੋ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਜ਼ਿਕਰ ਹੈ, ਫਿਰ ਵਸਾਇਆ ਫੇਰੋ ਆਣ ਸਤਿਗੁਰ ਖਡੂਰ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਆ ਕੇ ਰਹਿਣ ਲੱਗੇ ਤੇ ਭਾਈ ਦੇਵੀਦਾਸ ਜੀ ਦੇਵੀ ਦੇ ਭਗਤ ਸੀਗੇ ਤੇ ਇਹ ਚਾਲੇ ਤੇ ਹਰੇਕ ਸਾਲ ਨਗਰ ਦੇ ਜਥੇ ਨੂੰ ਲੈ ਕੇ ਜਾਇਆ ਕਰਦੇ। ਜਦੋਂ ਪ੍ਰਾਰਬਧ ਪੂਰੀ ਹੋਣ ਤੋਂ ਚੜ੍ਹਾਈ ਕਰ ਗਏ ਤੇ ਨਗਰ ਵਾਸੀ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ ਵੀ ਤੁਹਾਡੇ ਵੱਡੇ ਸੀ ਭਾਈ ਦੇਵੀਦਾਸ ਜੀ, ਉਹ ਸਾਡੀ ਅਗਵਾਹੀ ਕਰਦੇ ਰਹੇ ਹੈ, ਹੁਣ ਦੇਵੀ ਤੇ ਚਾਲੇ ਤੇ ਜਾਣ ਨੂੰ ਕੋਈ ਸਾਡਾ ਜਿਹੜਾ ਮੋਹਦਵਰ ਨਹੀਂ ਰਿਹਾ, ਅਗਵਾਈ ਨਹੀਂ ਕੋਈ ਕਰ ਸਕਦਾ, ਤੁਸੀਂ ਸਾਡੀ ਅਗਵਾਹੀ ਕਰੋ। ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਤ ਜੀ ਉਹਨਾਂ ਤੋਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਬਤ ਸੁਣਿਆ ਕਰਦੇ ਸੀ ਤੇ ਸਤਿਗੁਰੂ ਜੀ ਦੀ ਬਾਣੀ ਦੇ ਕਈ ਸ਼ਬਦ ਮਹਾਰਾਜ ਜੀ ਨੇ ਕੰਠ ਕਰ ਲਏ ਸੀ ਗੁਰੂ ਅੰਗਦ ਸਾਹਿਬ ਜੀ ਨੇ। ਪਹਿਲਾ ਨਾਮ ਭਾਵੇਂ ਪਾਵਨ ਸ਼੍ਰੀ ਲਹਿਣਾ ਜੀ ਸੀਗਾ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਮਨ ਵਿੱਚ ਬੜੀ ਤਾਂਘ ਸੀ ਗੁਰੂ ਦੇਵ ਦੇ ਦਰਸ਼ਨ ਕਰਨ ਦੀ, ਬੜੀ ਇੱਛਾ ਸੀ, ਕੋਈ ਬਿਧ ਨਾ ਸੀ ਬਣਦੀ। ਜਦੋਂ ਖਡੂਰ ਵਾਸੀ ਕਹਿਣ ਲੱਗੇ ਕਿ ਮਹਾਰਾਜ ਸਾਡੀ ਅਗਵਾਹੀ ਕਰੋ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਵੀ ਇੱਕ ਗੱਲ ਹੈ, ਜੇ ਕਰਤਾਰਪੁਰ ਸਾਹਿਬ ਦੇ ਵਿੱਚ ਹੁੰਦੇ ਹੋਏ ਚੱਲੋਗੇ ਤਾਂ ਅਸੀਂ ਤੁਹਾਡੀ ਅਗਵਾਈ ਕਰਦੇ ਹਾਂ ਤੇ ਜੇ ਨਹੀਂ ਫਿਰ ਤੁਹਾਡੀ ਆਪਣੀ ਮਰਜ਼ੀ ਹੈ। ਕਹਿਣ ਲੱਗੇ ਮਹਾਰਾਜ ਜਿੱਧਰ ਤੁਸੀਂ ਅਗਵਾਈ ਕਰੋ ਅੱਗਾ ਤੁਹਾਡਾ ਹੈ, ਅਸੀਂ ਤੁਹਾਡੇ ਪਿੱਛੇ ਹੀ ਲੱਗ ਤੁਰਨਾ। ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਫਿਰ ਕਰਤਾਰਪੁਰ ਸਾਹਿਬ ਸਤਿਗੁਰੂ ਜੀ ਲੈ ਕੇ ਆਏ ਸਾਰੇ ਖਡੂਰ ਵਾਸੀਆਂ ਨੂੰ। ਵਾਰ ਵਾਰ ਸੰਗਤ ਦੇ ਰੁਕਣ ਦਾ ਜਿਹੜਾ ਸੀ ਉਹ ਪ੍ਰਬੰਧ ਸਾਰਾ ਕੀਤਾ। ਸੰਗਤਾਂ ਆਪੋ ਆਪਣੇ ਤੰਬੂ ਲਾਉਣ ਲੱਗੀਆਂ, ਜਦੋਂ ਪਹਿਲੋਂ ਵਿਸ਼ਰਾਮ ਕਰਦੇ, ਜਿਵੇਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਆਖਿਆ ਵੀ ਤੁਸੀਂ ਇੱਥੇ ਆਪਣਾ ਰੁਕਣ ਦਾ ਪ੍ਰਬੰਧ ਕਰੋ, ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰ ਆਈਏ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ ਦੇ ਮਾਲਕ ਆਉਂਦੇ ਜਾਣ ਕੇ ਸਤਿਗੁਰੂ ਜੀ ਅੱਗੋਂ ਆਂਡੀ ਆਪ ਲੈਣ ਵਾਸਤੇ ਆ ਗਏ। ਜਨਮ ਸਾਖੀ ਵਿੱਚ ਜ਼ਿਕਰ ਹੈ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਘੋੜੀ ਤੇ ਚੜ੍ਹੇ ਹੋਏ, ਗੁਰੂ ਦੇਵ ਦਾ ਪਹਿਲਾਂ ਦਰਸ਼ਨ ਨਹੀਂ ਕੀਤਾ, ਇਸ ਕਰਕੇ ਸਿਆਣ ਨਹੀਂ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਪੁੱਛਿਆ ਕਿ ਮਹਾਰਾਜ ਅਸੀਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨਾ ਹੈ ਤੇ ਉਹਨਾਂ ਦਾ ਜਿਹੜਾ ਆਸਣ ਹੈ ਧਰਮਸ਼ਾਲਾ ਉਹ ਕਿੱਧਰ ਹੈ। ਸ਼੍ਰੀ ਗੁਰੂ ਜੀ ਕਹਿਣ ਲੱਗੇ ਅਸੀਂ ਉੱਧਰ ਹੀ ਚੱਲੇ, ਆ ਜਾਓ। ਤੇ ਗੁਰੂ ਅੰਗਦ ਸਾਹਿਬ ਪਿੱਛੇ ਪਿੱਛੇ ਘੋੜੀ ਤੇ ਚੜ੍ਹੇ ਹੋਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਦੇ ਹੋਏ ਜਦੋਂ ਧਰਮਸ਼ਾਲਾ ਸਤਿਗੁਰੂ ਜੀ ਆਏ, ਸਾਧ ਸੰਗਤ ਜੀ ਪੰਥ ਨੇ ਉੱਥੇ ਸੋਹਣਾ ਅਸਥਾਨ ਕਰਤਾਰਪੁਰ ਸਾਹਿਬ ਬਣਾਇਆ ਹੈ। ਮਹਾਰਾਜ ਜੀ ਦੇ ਧਰਮਸ਼ਾਲਾ ਦੇ ਅੰਦਰਲੀ ਵੀ ਖੂਹ ਮੌਜੂਦ ਹੈ ਜਿਹਦੇ ਨਾਲ ਲੰਗਰ ਬਣਿਆ ਕਰਦਾ, ਉਹ ਖੂਹ ਮੌਜੂਦ ਹੈ ਜਿਹਦੇ ਨਾਲ ਸਤਿਗੁਰੂ ਜੀ ਆਪਣੇ ਖੇਤਾਂ ਨੂੰ ਜਲ ਸਿੰਚਿਆ ਕਰਦੇ ਗਰੀਬ ਨਿਵਾਜ। ਸਤਿਗੁਰੂ ਜੀ ਨਿੱਕੀ ਦਰੀਚੀ ਰਾਹੀਂ ਅੰਦਰ ਪ੍ਰਵੇਸ਼ ਕਰ ਗਏ, ਇਹ ਕਹਿ ਕੇ ਕਿ ਭਾਈ ਪੁਰਖਾ ਇੱਥੇ ਘੋੜਾ ਬੰਨ੍ਹ ਦਿਓ, ਘੋੜੀ ਬੰਨ੍ਹ ਦਿਓ ਤੇ ਅੰਦਰ ਆ ਕੇ ਦਰਸ਼ਨ ਕਰ ਲਓ। ਆਪ ਮਹਾਰਾਜ ਛੋਟੀ ਦਰੀਚੀ ਰਾਹੀਂ ਅੰਦਰ ਪ੍ਰਵੇਸ਼ ਹੋ ਕੇ ਪੜ੍ਹਗੇ ਤੇ ਸੱਜ ਗਏ ਸਤਿਗੁਰੂ ਜੀ ਆ ਕੇ ਤੇ ਮਹਾਰਾਜ ਦੇ ਹਜ਼ੂਰ ਕੀਰਤਨ ਆਰੰਭ ਹੋ ਗਿਆ। ਸੰਗਤਾਂ ਬੈਠੀਆਂ ਹੋਈਆਂ, ਗੁਰੂ ਅੰਗਦ ਸਾਹਿਬ ਜਦੋਂ ਆ ਕੇ ਮੱਥਾ ਟੇਕਿਆ ਵੇਖ ਕੇ ਬਹੁਤ ਮਨ ਵਿੱਚ ਝੋਰਾ ਕੀਤਾ ਵੀ ਮਨਾ ਇਹ ਠੀਕ ਨਹੀਂ ਕੀਤਾ, ਗੁਰੂ ਦੇਵ ਦਾ ਦਰਸ਼ਨ ਵੀ ਹੋਇਆ ਤੇ ਅਦਬ ਨਾ ਕਰ ਸਕੇ, ਅਸੀਂ ਘੋੜੀ ਤੇ ਚੜ੍ਹ ਕੇ ਆਏ, ਮਹਾਰਾਜ ਪੈਦਲ ਚੱਲਦੇ ਹੋਏ ਆਏ, ਗੱਲ ਠੀਕ ਨਹੀਂ ਹੋਈ। ਫਿਰ ਮਨ ਵਿੱਚ ਜਦੋਂ ਝੂਰ ਰਹੇ ਸਨ, ਕੀਰਤਨ ਦੇ ਸੰਪੂਰਨ ਹੋਣ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਪੁਰਖਾ ਕੀ ਮਨ ਵਿੱਚ ਝੋਰਾ ਕਰਦੇ ਹੋ, ਤੁਹਾਡਾ ਨਾਂ ਕੀ ਹੈ? ਮਹਾਰਾਜ ਮੇਰਾ ਨਾਮ ਲੈਣਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ੍ਹ ਕੇ ਆਇਆ ਕਰਦੇ ਹੋ। ਤੁਸਾਂ ਲੈਣਾ ਤੇ ਅਸਾਂ ਦੇਣਾ। ਤੇ ਪਹਿਲੀ ਮਿਲਣੀ ਵਿੱਚ ਮਹਾਰਾਜ ਬਚਨ ਕਹੇ ਸੱਚੇ ਪਾਤਸ਼ਾਹ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਦਰਬਾਰ ਵਿੱਚ ਸੰਗਤ ਕਰਕੇ ਗੁਰੂ ਅੰਗਦ ਸਾਹਿਬ ਨਿਹਾਲ ਹੋ ਗਏ। ਦੱਸਿਆ ਆਪਣੇ ਆਉਣ ਦਾ ਕਾਰਨ ਕਿ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਖਿੱਚ ਸੀ, ਨਾਲੇ ਅਸੀਂ ਦੇਵੀ ਦੇ ਚਾਲੇ ਨੂੰ ਚੱਲੇ ਹਾਂ। ਐ ਸਾਰਾ ਦੱਸਿਆ। ਸਤਿਗੁਰੂ ਜੀ ਕਹਿੰਦੇ ਅੱਛਾ ਭਾਈ, ਜਿਵੇਂ ਤੁਹਾਡੀ ਪੁਰਖਾ ਮੌਜ ਹੈ। ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸਵੇਰੇ ਫਿਰ ਚੱਲਣਾ ਸੀ ਨਾ ਚਾਲੇ ਨੂੰ, ਤੇ ਉਸ ਸਮੇਂ ਇਹ ਵੀ ਜਨਮ ਸਾਖੀ ਦਾ ਜ਼ਿਕਰ ਹੈ ਭਈ ਉੱਥੇ ਔਰਤ ਇੱਕ ਝਾੜੂ ਦੇ ਰਹੀ ਸੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਪੁੱਛਿਆ ਵੀ ਬੀਬਾ ਤੂੰ ਕੌਣ ਹੈ ਇਸ ਅੰਮ੍ਰਿਤ ਵੇਲੇ ਝਾੜੂ ਦੇ ਰਹੀ ਹੈ। ਉਹ ਕਹਿਣ ਲੱਗੀ ਜਿਸ ਦੇਵੀ ਦੇ ਚਾਲੇ ਤੇ ਤੁਸੀਂ ਜਾ ਰਹੇ ਹੋ ਨਾ ਮੈਂ ਉਹ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਝਾੜੂ ਦੇ ਕੇ ਅਸੀਂ ਆਪਣੇ ਪਾਪ ਲਾਉਣੇ ਆ, ਕਿਉਂਕਿ ਲੋਕ ਸਾਡੇ ਕੋਲ ਆ ਕੇ ਸੰਕਲਪ ਛੱਡ ਜਾਂਦੇ ਆ ਪਾਪਾਂ ਵਾਲੇ, ਤੇ ਸਾਡਾ ਉਹ ਬੋਝ ਹੁਣ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹਲਕਾ ਹੁੰਦਾ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਨ ਵਿੱਚ ਫਿਰ ਵਿਚਾਰਿਆ ਵੀ ਜਿੱਥੇ ਦੇਵੀ ਵੀ ਆ ਕੇ ਝਾੜੂ ਫੇਰਦੀ ਹੈ, ਮਨਾ ਇਸ ਦਰ ਨੂੰ ਛੱਡ ਕੇ ਹੁਣ ਹੋਰ ਕਿਧਰੇ ਜਾਣਾ ਹੈ। ਫਿਰ ਖਡੂਰ ਵਾਸੀਆਂ ਨੂੰ ਕਹਿ ਦਿੱਤਾ ਵੀ ਤੁਹਾਡੀ ਮਰਜ਼ੀ ਹੈ ਵੀ ਦੇਵੀ ਦੇ ਚਾਲੇ ਜਾਣਾ ਦੇਵੀ ਦੇ ਚਾਲੇ ਜਾਓ, ਤੇ ਪਿੰਡ ਨੂੰ ਮੁੜਨਾ ਤੇ ਪਿੰਡ ਨੂੰ ਮੁੜ ਜਾਓ, ਪਰ ਅਸੀਂ ਜਿੱਥੇ ਆਉਣਾ ਸੀ ਆ ਗਏ, ਅਸੀਂ ਹੋਰ ਹੁਣ ਕਿਧਰੇ ਨਹੀਂ ਜਾਣਾ। ਕਿਉਂ ਕਹਿ ਕੇ ਸਤਿਗੁਰੂ ਜੀ ਸੰਗਤ ਵਿੱਚ ਆ ਕੇ ਬੈਠ ਗਏ। ਤੇ ਦੀਵਾਨ ਸਮਾਪਤ ਹੋਣ ਤੋਂ ਫਿਰ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਵੀ ਭਾਈ ਪੁਰਖਾ ਤੁਸੀਂ ਤਾਂ ਦੇਵੀ ਦੇ ਚਾਲੇ ਜਾਣਾ ਸੀ, ਗਏ ਨਹੀਂ। ਗੁਰੂ ਅੰਗਦ ਸਾਹਿਬ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੇ ਘਰੋਂ ਕੋਈ ਸ਼ਹਿਦ ਲੈਣ ਵਾਸਤੇ ਤੁਰਿਆ ਹੋਵੇ ਉਹਨੂੰ ਮਿਲ ਜਾਵੇ ਅੰਮ੍ਰਿਤ ਤੇ ਉਹਨੇ ਫਿਰ ਸ਼ਹਿਦ ਕੋਲੋਂ ਕੀ ਕਰਾਉਣਾ ਹੈ। ਮਹਾਰਾਜ ਸਾਨੂੰ ਤਾਂ ਪੂਰੇ ਗੁਰੂ ਜੀ ਮਿਲ ਗਏ ਸੱਚੇ ਪਾਤਸ਼ਾਹ। ਜਿਹੜੀ ਦੇਵੀ ਦੇ ਅਸੀਂ ਚਾਲੇ ਨੂੰ ਜਾਣੇ ਤੁਹਾਡੇ ਦਰ ਤੇ ਤਾਂ ਉਹ ਝਾੜੂ ਦਿੰਦੀ ਹੈ ਸੱਚੇ ਪਾਤਸ਼ਾਹ, ਸਾਨੂੰ ਆਪਣੇ ਕਿਰਪਾ ਕਰਕੇ ਚਰਨਾਂ ਵਿੱਚ ਥਾਂ ਦਿਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਕਸਵੱਟੀ ਕਸੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੇਵਾ ਕਰਦੇ ਕਰਤਾਰਪੁਰ ਸਾਹਿਬ ਇੰਨਾ ਭਾਣਾ ਮੰਨਿਆ, ਆਗਿਆ ਲੈ ਕਰਕੇ ਨਗਰ ਵੀ ਜਾਂਦੇ, ਵਾਪਸ ਪਰਤਦੇ ਸਤਿਗੁਰੂ ਜੀ ਦੀ ਆਗਿਆ ਮੁਤਾਬਕ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਜਨਮ ਸਾਖੀਆਂ ਵਿੱਚ ਬਹੁਤ ਜ਼ਿਕਰ ਹੈ, ਪਰ ਮੈਂ ਇੱਕ ਦੋ ਜ਼ਿਕਰ ਕਰਕੇ ਫਿਰ ਕਥਾ ਜੋ ਹੈ ਬਾਣੀ ਦੀ ਆਰੰਭ ਕਰ ਦਿਆਂਗਾ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੱਧੀ ਰਾਤ ਨੂੰ ਪੁੱਛਦੇ ਹੈ ਕਿ ਸਮਾਂ ਕੀ ਹੋਇਆ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਵੀ ਅਸੀਂ ਖੇਤਾਂ ਨੂੰ ਪਾਣੀ ਆਦਿਕ ਲਾਉਂਦੇ ਰਹੀਦਾ ਹੈ ਤੇ ਇਹ ਰਾਤ ਅੱਧੀ ਕੁ ਲੰਘ ਗਈ ਹੈ, ਵੀ ਅੱਧੀ ਰਾਤ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਦਿਨ ਚੜ੍ਹਿਆ। ਕਹਿੰਦੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਵੇਖੋ ਬ੍ਰਹਮ ਗਿਆਨੀ ਮਹਾਂਪੁਰਖ, ਕਹਿਣ ਲੱਗੇ ਮਹਾਰਾਜ ਤਾਰਿਆਂ ਦੇ ਹਿਸਾਬ ਨਾਲ ਤੇ ਅੱਧੀ ਰਾਤ ਦਿਸਦੀ ਹੈ। ਬਾਬਾ ਸ਼੍ਰੀ ਚੰਦ ਜੀ ਨੂੰ ਪੁੱਛਿਆ, ਕਹਿਣ ਲੱਗੇ ਕਿ ਮਹਾਰਾਜ ਅੱਧੀ ਰਾਤ ਦਾ ਹੀ ਸਮਾਂ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਿਆ ਵੀ ਭਾਈ ਪੁਰਖਾ ਤੂੰ ਦੱਸ ਕੀ ਸਮਾਂ ਹੋਇਆ। ਗੁਰੂ ਅੰਗਦ ਸਾਹਿਬ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਜਿੰਨਾ ਤੁਸੀਂ ਲੰਘਾਇਆ ਉਹਨਾਂ ਲੰਘ ਗਿਆ, ਜਿੰਨਾ ਤੁਸਾਂ ਰੱਖਿਆ ਉਹਨਾਂ ਪਿਆ ਹੈ। ਮਹਾਰਾਜ ਕਹਿੰਦੇ ਦਿਨ ਚੜ੍ਹਿਆ ਹੋਇਆ ਧੁੱਪ ਲੱਗੀ ਹੈ। ਹਾਂ ਮਹਾਰਾਜ ਦਿਨ ਚੜ੍ਹਿਆ ਧੁੱਪ ਲੱਗੀ ਹੈ। ਤੇ ਸ੍ਰੀ ਗੁਰੂ ਜੀ ਨੇ ਉਸ ਵੇਲੇ ਕਿਹਾ ਜਾਓ ਫਿਰ ਰਾਵੀ ਤੇ ਚਾਦਰਾਂ ਧੋ ਕੇ ਲਿਆਓ, ਨਾਲੇ ਸੁਕਾ ਕੇ ਲਿਆਇਓ। ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਬਾਬਾ ਸ਼੍ਰੀ ਚੰਦ ਜੀ ਉਸ ਸਮੇਂ ਚਾਦਰ ਮੂੰਹ ਅੱਗੇ ਲੈ ਕੇ ਹੱਸ ਪਏ, ਕਹਿੰਦੇ ਹੁਣ ਲੱਗੂ ਪਤਾ। ਕਹਿ ਤੇ ਦਿੱਤਾ ਨਾ ਵੀ ਦਿਨ ਚੜ੍ਹਿਆ ਹੋਇਆ, ਸੂਰਜ ਚੜ੍ਹਿਆ ਹੋਇਆ ਤੇ ਹੁਣ ਚਾਦਰਾਂ ਧੋਣ ਭੇਜਿਆ ਮਹਾਰਾਜ ਨੇ, ਹੁਣ ਲੱਗੂ ਪਤਾ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸੱਤ ਕਹਿ ਕੇ ਚਾਦਰਾਂ ਲੈ ਕਰਕੇ ਤੁਰ ਪਏ ਤੇ ਸਾਧ ਸੰਗਤ ਜੀ ਜਦੋਂ ਧਰਮਸ਼ਾਲਾ ਤੋਂ ਬਾਹਰ ਕਦਮ ਰੱਖਿਆ ਸਿਖਰ ਦੁਪਹਿਰ ਸੀ, ਚਾਦਰਾਂ ਧੋਤੀਆਂ ਸੁਕਾਈਆਂ ਵਾਪਸ ਆਏ, ਜਦੋਂ ਧਰਮਸ਼ਾਲਾ ਦੇ ਅੰਦਰ ਪ੍ਰਵੇਸ਼ ਹੋਵੇ ਉਵੇਂ ਹੀ ਰਾਤ। ਇਹ ਹੈ ਸਤਿਗੁਰੂ ਜੀ ਦੀ ਅਸਚਰਜ ਕਲਾ। ਮਹਾਰਾਜ ਪੂਰੇ ਗੁਰੂ ਜੀ ਦੀ ਸ਼ਕਤੀ ਨੂੰ ਸਾਡੀ ਬੁੱਧੀ ਨਹੀਂ ਨਾਪ ਸਕਦੀ। ਅੱਜ ਦਾ ਸਮਾਂ ਸਾਧ ਸੰਗਤ ਜੀ ਹੁਣ ਤਾਂ ਥੋੜ੍ਹਾ ਜਿਹਾ ਉਹਨਾਂ ਦਾ ਡੰਗ ਘਟਿਆ ਹੈ। ਇਹ ਜਿਹੜੀਆਂ ਅਸਚਰਜ ਕਲਾ ਵਾਲੀਆਂ ਸਾਖੀਆਂ ਨੇ ਨਾ, ਉਹਨਾਂ ਤੋਂ ਮੁਨਕਰ ਨੇ ਕਹਿੰਦੇ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਸਤਿਗੁਰੂ ਜੀ ਨੂੰ ਕੁਛ ਵੀ ਕਰਨਾ ਸਾਧ ਸੰਗਤ ਜੀ ਕਠਿਨ ਨਹੀਂ ਹੈ, ਕਿਉਂਕਿ ਮਹਾਰਾਜ ਸਰਬ ਕਲਾ ਸਮਰੱਥ ਨੇ। ਇਹ ਤਾਂ ਛੋਟੀਆਂ ਸ਼ਕਤੀਆਂ ਨੇ, ਗੁਰੂ ਸਾਹਿਬ ਵਾਸਤੇ ਤਾਂ ਕੋਈ ਵੱਡੀ ਗੱਲ ਨਹੀਂ। ਦੇਖੋ ਰਾਮ ਰਾਏ ਨੂੰ ਮੈਂ ਛੋਟਾ ਜਿਹਾ ਜ਼ਿਕਰ ਕਰਨ ਲੱਗਾ ਸ਼ਕਤੀ ਕਰਕੇ। ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਦਿੱਲੀ ਭੇਜਿਆ ਸੀਗਾ ਤੇ 72 ਕਰਾਮਾਤਾਂ ਦਾ ਜ਼ਿਕਰ ਆਉਂਦਾ, ਦਿਨੇ ਰਾਤ ਪਾ ਦੇਣੀ, ਫਿਰ ਮਰਿਆ ਬੱਕਰਾ ਸਿਰ ਕੱਟਿਆ ਉਹਦਾ ਜਿਉਂਦਾ ਕਰ ਦੇਣਾ, ਹੱਡੀਆਂ ਵਿੱਚ ਧਰ ਕੇ ਖਲ ਪਵਾ ਕੇ, ਫਿਰ ਖੂਹ ਦੇ ਉੱਤੇ ਚਾਦਰ ਵਿਛਾਈ ਦੇ ਪਲੰਘੇ ਦੇ ਉੱਤੇ ਬਾਬਾ ਰਾਮ ਰਾਏ ਜੀ ਨੇ ਆ ਕੇ ਐਨ ਬੈਠ ਜਾਣਾ ਜਿਵੇਂ ਪਲੰਘਾ ਧਰਤੀ ਤੇ ਡਿੱਠਿਆ ਹੁੰਦਾ ਹੈ। ਬਹਿਸ਼ਤਾਂ ਦੇ ਫਲ ਮੰਗਾ ਕੇ ਦਿੱਤੇ ਨਰੰਗੇ ਨੂੰ, ਇਉਂ ਬਹੁਤ ਉਹਨਾਂ ਸਾਖੀਆਂ ਦਾ ਜ਼ਿਕਰ ਆਉਂਦਾ ਤੇ 72 ਕਰਾਮਾਤਾਂ ਦਾ ਜ਼ਿਕਰ ਆਉਂਦਾ। ਜੇ ਗੁਰੂ ਪੁੱਤਰ ਦਿਨੇ ਰਾਤ ਪਾ ਸਕਦੇ ਆ ਤੇ ਗੁਰੂ ਸਾਹਿਬ ਜੀ ਨੂੰ ਆ ਤੇ ਕੋਈ ਔਖੀ ਗੱਲ ਨਹੀਂ। ਮਹਾਰਾਜ ਸਾਹਿਬ ਜੀ ਨੇ ਨਾਲੇ ਆਪਣਾ ਉੱਤਰਾਧਿਕਾਰੀ ਚੁਣਿਆ ਤੇ ਗੁਰੂ ਘਰ ਦੀ ਰੀਤ ਰਹੀ ਹੈ, ਮਹਾਰਾਜ ਪਰਖ ਕੇ ਅੱਗੇ ਗੁਰਿਆਈ ਦਿੰਦੇ ਰਹੇ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਿਖਰ ਤੱਕ ਪਰਖਿਆ, ਕਹਿੰਦੇ ਇੱਕ ਵਾਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਰੇਸ਼ਮੀ ਚੋਲਾ ਪਹਿਰਿਆ ਧਰਮਸ਼ਾਲਾ ਵਿੱਚ ਬਾਹਰੋਂ ਆਏ ਸੀ, ਖਡੂਰ ਸਾਹਿਬ ਤੋਂ ਆਏ ਸੀ, ਜ਼ਿਕਰ ਆਉਂਦਾ ਸਾਖੀ ਵਿੱਚ ਕਿ ਮਾਤਾ ਜੀ ਨੂੰ ਆ ਕੇ ਪੁੱਛਿਆ ਸ਼੍ਰੀ ਗੁਰੂ ਜੀ ਕਿੱਥੇ ਨੇ, ਕਿਹਾ ਬਾਹਰ ਖੇਤਾਂ ਵਿੱਚ ਕੰਮ ਕਰਾਉਂਦੇ ਆ। ਉੱਥੇ ਹੀ ਚਲੇ ਗਏ ਪਿਆਰ ਦੀ ਬੇਬਲਤਾ ਨਾਲ, ਮਗਰ ਹੀ ਵੀ ਦਰਸ਼ਨ ਕਰੀਏ ਜਾ ਕੇ। ਧੰਨ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਦੀਨ ਕਢਾ ਰਹੇ ਸੀ, ਸੱਚੇ ਪਾਤਸ਼ਾਹ ਮਹਾਰਾਜ ਨੇ ਚੰਗੀ ਉਹ ਚਿੱਕੜ ਵਾਲੀ ਪੰਡ ਬਣਵਾ ਕੇ ਨਾ ਹਜ਼ੂਰ ਨੇ ਸਿਰ ਤੇ ਚਕਾ ਦਿੱਤੀ। ਬਾਹਲੀ ਭਾਰੀ ਪੰਡ ਸੀ, ਉਹ ਗਿੱਲਾ ਘਾਹ ਚਿੱਕੜ ਚੋਂਦਾ ਤੇ ਸਾਰਾ ਰੇਸ਼ਮੀ ਚੋਲਾ ਉਹਦੇ ਤੇ ਚਿੱਕੜ ਚੋ ਚੋ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਸਾਰਾ ਚੋਲਾ ਲਿਬੜ ਗਿਆ। ਆਪ ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਤੁਰੇ ਆਉਂਦੇ ਹੈ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪਿੱਛੇ ਪਿੱਛੇ ਭਾਰੀ ਪੰਡ ਚੱਕੀ ਹੋਈ ਹੈ ਤੇ ਸ਼੍ਰੀ ਮਾਤਾ ਸੁਲੱਖਣੀ ਜੀ ਨੇ ਵੇਖ ਕੇ ਆਖਿਆ ਗੁਰੂ ਮਹਾਰਾਜ ਨੂੰ ਕਿ ਸੱਚੇ ਪਾਤਸ਼ਾਹ ਸੇਵਕ ਦਾ ਸੋਹਣਾ ਚੋਲਾ ਪਾਇਆ ਤਾਂ ਖਿਆਲ ਕਰ ਲੈਂਦੇ, ਕਾਹਨੂੰ ਚਿੱਕੜ ਵਾਲੀ ਪੰਡ ਚੁਕਾਉਣੀ ਸੀ, ਐਡੀ ਭਾਰੀ ਪੰਡ ਹੈ, ਲਿਫਦੀ ਹੋਈ ਧੌਣ ਆ ਰਹੀ ਹੈ। ਸ਼੍ਰੀ ਗੁਰੂ ਜੀ ਦੇ ਬਚਨ ਮਹਾਰਾਜ ਕਹਿੰਦੇ ਨੇ ਭਲੀਏ ਇਹਦੇ ਤੋਂ ਬਿਨਾਂ ਐਡੀ ਭਾਰੀ ਪੰਡ ਕੋਈ ਚੁੱਕ ਨਹੀਂ ਸਕਦਾ। ਤੇ ਮਹਾਰਾਜ ਆਖਿਆ ਤੈਨੂੰ ਚਿੱਕੜ ਵਾਲੀ ਪੰਡ ਦਿਸ ਰਹੀ ਹੈ, ਇਹ ਦੀਨ ਦੁਨੀ ਦਾ ਛਤਰ ਝੂਲ ਰਿਹਾ ਇਹਨਾਂ ਦੇ ਸੀਸ ਤੇ, ਇਹ ਚਿੱਕੜ ਦੇ ਛਿੱਟੇ ਨਹੀਂ, ਇਹ ਕੇਸਰ ਦੇ ਛਿੱਟੇ ਨੇ। ਜਦੋਂ ਮਹਾਰਾਜ ਇਉਂ ਆਖਿਆ ਤੇ ਮਾਤਾ ਸੁਲੱਖਣੀ ਜੀ ਨੇ ਵਾਕਈ ਉਹ ਦੀਨ ਦੁਨੀ ਦਾ ਛਤਰ ਝੂਲਦਾ ਵੇਖਿਆ ਸੀਸ ਤੇ, ਚਿੱਕੜ ਦੇ ਛਿੱਟੇ ਕੇਸਰ ਬਣੇ ਪ੍ਰਤੀਤ ਹੋਏ। ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਮਹਾਰਾਜ ਤੁਹਾਡੀਆਂ ਤੁਸੀਂ ਜਾਣਦੇ ਹੋ, ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਆਪਣੇ ਥਾਂ ਗੁਰਿਆਈ ਦਿੱਤੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਖਡੂਰ ਸਾਹਿਬ ਨਗਰ ਨੂੰ ਵਸਾਇਆ ਤੇ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਵਰਿਆ ਦਰਗ ਹੈ ਗੁਰੂ ਕੀ ਕੁਦਰਤੀ ਨੂਰ, ਕੁਦਰਤ ਦੇ ਨੂਰ ਦੀ ਵਰਖਾ ਹੁੰਦੀ ਸੀ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੇ ਅੰਦਰ। ਤੇ ਸਾਧ ਸੰਗਤ ਜੀ ਮਹਾਰਾਜ ਸਾਹ ਜ਼ਿੰਦਗੀ ਸ਼ਕਤੀ ਨਹੀਂ ਕਦੇ ਵਿਖਾਈ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਾਰੀ ਸ਼ਕਤੀ ਨੂੰ ਆਪਣੇ ਅੰਦਰ ਗੋਪ ਕਰਕੇ ਰੱਖਿਆ, ਪਰ ਮਹਾਰਾਜ ਦੇ ਦਰਸ਼ਨਾਂ ਤੋਂ ਹੀ ਸ਼ਕਤੀ ਵਰਦੀ ਸੀ, ਹਜ਼ੂਰ ਦੇ ਨੇਤਰਾਂ ਤੋਂ ਹੀ ਸ਼ਕਤੀ ਵਰਦੀ ਸੀ, ਇੰਨਾ ਅੰਮ੍ਰਿਤ ਦ੍ਰਿਸ਼ਟ ਸੀ ਨਿਗਾਹ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖਨ ਉਤਾਰ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹੀ ਮੰਜਿਆਂ ਤੇ ਪਏ ਹੋਏ ਲੋਕ ਜਿਹੜੇ ਆਉਂਦੇ ਸੀ ਨਾ ਕੋੜੀ ਲੱਤਾਂ ਨਾਲ ਤੁਰ ਕੇ ਜਾਂਦੇ ਸੀ, ਐਸਾ ਸਤਿਗੁਰੂ ਜੀ ਦਾ ਅਦੁੱਤੀ ਦਰਸ਼ਨ ਸੀ। ਅਮਿਆ ਦ੍ਰਿਸ਼ਟ ਸੁਭ ਕਰੈ ਬਾਣੀ ਕਹਿੰਦੀ ਹੈ, ਹਰੈ ਅਗ ਪਾਪ ਸਕਲ ਮਲ, ਸਾਰੀਆਂ ਮੈਲਾਂ ਸਾਰੇ ਪਾਪ ਗੁਰੂ ਅੰਗਦ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਪੈਣ ਨਾਲ ਸਾਧ ਸੰਗਤ ਜੀ ਨਾਸ਼ ਹੋ ਜਾਂਦੇ ਸੀ। ਸਤਿਗੁਰੂ ਜੀ ਨੇ ਗੁਰਿਆਈ ਤਖ਼ਤ ਤੇ ਬੈਠ ਕਰਕੇ ਗੁਰਮੁਖੀ ਦਾ ਵਿਸਥਾਰ ਕੀਤਾ। ਸਤਿਗੁਰੂ ਜੀ ਆਪ ਬੱਚਿਆਂ ਨੂੰ ਪੜ੍ਹਾਇਆ ਕਰਦੇ। ਮੱਲ ਅਖਾੜਾ ਗੁਰਦੁਆਰਾ ਸਾਹਿਬ ਮਹਾਰਾਜ ਦੀ ਪਵਿੱਤਰ ਯਾਦਗਾਰ, ਖੇਡਾਂ ਨੂੰ ਸਤਿਗੁਰੂ ਜੀ ਨੇ ਉਤਸ਼ਾਹਿਤ ਕੀਤਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਮਹਾਰਾਜ ਨੇ ਲਿਖਵਾਈ ਤੇ ਜਦੋਂ ਸਤਿਗੁਰੂ ਜੀ ਪੈੜੇ ਮੋਖੇ ਨੂੰ ਲਾ ਕੇ ਲਿਖਾ ਰਹੇ ਸੀ, ਸਿੱਖਾਂ ਕਿਹਾ ਮਹਾਰਾਜ ਇਹਦੇ ਲਿਖਾਉਣ ਦੀ ਕੀ ਲੋੜ ਹੈ, ਇਹਨੂੰ ਸੁਣਨ ਦਾ ਆਨੰਦ ਬੜਾ ਆਉਂਦਾ ਹੈ। ਮਹਾਰਾਜ ਕਹਿੰਦੇ ਸਿੱਖੋ, ਗੁਰੂ ਨਾਨਕ ਸਾਹਿਬ ਦਾ ਜੀਵਨ ਸੁਣ ਕੇ ਤੁਹਾਡੀ ਕਲਿਆਣ ਹੋਵੇਗੀ। ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜੀਵਨ ਇਸ ਕਰਕੇ ਲਿਖਾ ਰਹੇ ਹਾਂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਕਲਿਆਣ ਹੁੰਦੀ ਹੈ। ਜਿਹੜਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਸੁਣੇਗਾ, ਇਤਿਹਾਸ ਨੂੰ ਸੁਣੇਗਾ, ਉਹਦੇ ਅੰਦਰ ਸਿੱਖੀ ਦਾ ਅੰਕੁਰ ਫੁੱਟੇਗਾ। ਐਸਾ ਪਰਉਪਕਾਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਕੀਤਾ ਤੇ ਸਤਿਗੁਰੂ ਜੀ ਜਦੋਂ ਕਿਤੇ ਭਾਈ ਬਾਲਾ ਜੀ ਪਿਆਰ ਵਿੱਚ ਵਜਦ ਵਿੱਚ ਆ ਕੇ ਸਾਖੀ ਸੁਣਾਉਂਦੇ, ਸ੍ਰੀ ਗੁਰੂ ਜੀ ਦੀ ਸਮਾਧੀ ਲੱਗ ਜਾਂਦੀ। ਤੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਅੱਠ ਅੱਠ ਦਿਨ ਮਹਾਰਾਜ ਦੀ ਸਮਾਧੀ ਲੱਗੀ ਰਹਿੰਦੀ ਸੀ। ਅੰਮ੍ਰਿਤ ਵੇਲੇ ਮਹਾਰਾਜ ਦੇ ਸਰੀਰ ਤੇ ਜਲ ਪਾ ਦਿੱਤਾ ਜਾਂਦਾ ਸੀ। ਜਦੋਂ ਸਮਾਧੀ ਉਥਾਨ ਹੁੰਦੇ, ਸਤਿਗੁਰੂ ਜੀ ਸਰੀਰਕ ਕਿਰਿਆ ਕਰਦੇ, ਕੁਝ ਜਲ ਪਾਣੀ ਛਕਦੇ, ਫਿਰ ਤਖ਼ਤ ਤੇ ਸੱਜ ਜਾਂਦੇ, ਕਹਿੰਦੇ ਲਿਆਓ ਭਾਈ ਬਾਲਾ ਜੀ ਨੂੰ। ਕਥਾ ਦਰਬਾਰ ਸੱਜ ਜਾਂਦਾ। ਕਈ ਕਈ ਘੰਟੇ ਸ੍ਰੀ ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਭਾਈ ਬਾਲਾ ਜੀ ਤੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਕਥਾ ਸੁਣਦੇ ਰਹਿੰਦੇ। ਇਉਂ ਸਤਿਗੁਰੂ ਜੀ ਨੇ ਜਨਮ ਸਾਖੀ ਜੋ ਭਾਈ ਬਾਲਾ ਜੀ ਵਾਲੀ ਹੈ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਤਮੀਰ ਕਰਵਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਗੱਦੀ ਖਡੂਰ ਸਾਹਿਬ ਦੇ ਅੰਦਰ ਬਖਸ਼ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਆਪ ਅੱਜ ਦੇ ਦਿਨ ਜੋਤੀ ਜੋਤ ਸਮਾਏ। ਜਦੋਂ ਮਹਾਰਾਜ ਨੇ ਦੱਸ ਦਿੱਤਾ ਸੀ ਕਿ ਅਸੀਂ ਹੁਣ ਜੋਤੀ ਜੋਤ ਸਮਾਉਣ ਲੱਗੇ ਹਾਂ, ਤੇ ਸਾਧ ਸੰਗਤ ਜੀ ਸੰਗਤਾਂ ਦੇ ਅੰਦਰ ਦੀਵਾਨ ਵਿੱਚ ਬੈਠੇ ਹੋਏ ਪਿੱਛੇ ਦੋ ਸਿੱਖ ਆਪਸ ਵਿੱਚ ਗੱਲਾਂ ਕਰਦੇ ਸੀ ਵੀ ਜੇ ਤਾਂ ਮਹਾਰਾਜ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਵਾਂਗ ਸਮੇਤ ਦੇ ਹੀ ਸੱਚਖੰਡ ਜਾਣਗੇ ਫਿਰ ਤਾਂ ਪੂਰੇ ਗੁਰੂ ਹੈ, ਤੇ ਜੇ ਦੇਹ ਸਮੇਤ ਨਹੀਂ ਜਾਂਦੇ ਫਿਰ ਸ਼ਕਤੀ 'ਚ ਫਰਕ ਹੋਊਗਾ। ਐਂ ਸਿੱਖ ਆਪਸ ਵਿੱਚ ਵਿਚਾਰਾਂ ਕਰਨ ਲੱਗ ਗਏ। ਤੇ ਜਿਸ ਸਿੱਖ ਨੂੰ ਗੁਰੂ ਤੇ ਸ਼ੰਕਾ ਹੋਵੇ ਨਾ ਸਾਧ ਸੰਗਤ ਜੀ, ਉਹਦੀ ਕਲਿਆਣ ਨਹੀਂ ਆਉਣੀ। ਹੁਣ ਜਿੱਥੇ ਸ਼ਰਧਾ ਕਰਨੀ ਉੱਥੇ ਹੀ ਸ਼ੰਕਾ ਕਰ ਰਿਹਾ ਤੇ ਫਿਰ ਕਲਿਆਣ ਕੌਣ ਕਰੂਗਾ? ਮਹਾਰਾਜ ਗੁਰੂ ਅੰਗਦ ਸਾਹਿਬ ਜੀ ਅੰਤਰਜਾਮੀ ਸਤਿਗੁਰੂ ਤਖ਼ਤ ਤੇ ਬੈਠੇ ਆ, ਆਪਣਾ ਸਰੀਰ ਅਲੋਪ ਕਰਤਾ। ਰੌਲਾ ਪੈ ਗਿਆ ਫਿਰ ਕਿ ਮਹਾਰਾਜ ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠਿਆ ਹੀ ਅਦ੍ਰਿਸ਼ ਹੋ ਗਏ, ਦਿਸਦੇ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਲੰਗਰ ਵਿੱਚ ਸੇਵਾ ਕਰ ਰਹੇ ਸੀ, ਕੁਝ ਸਿੱਖਾਂ ਜਾ ਕੇ ਦੱਸਿਆ ਮਹਾਰਾਜ ਬੜੀ ਅਸਚਰਜ ਕਲਾ ਵਰਤੀ ਹੈ, ਸੰਗਤ ਦੇ ਦਰਸ਼ਨ ਕਰਦਿਆਂ ਹੀ ਗੁਰੂ ਅੰਗਦ ਸਾਹਿਬ ਜੀ ਅਲੋਪ ਹੋ ਗਏ ਤਖ਼ਤ ਤੋਂ ਹੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਲੰਗਰ ਵਿੱਚੋਂ ਸੇਵਾ ਛੱਡ ਕੇ ਦਰਬਾਰ ਵਿੱਚ ਚੱਲ ਕੇ ਆ ਗਏ। ਗਲ ਵਿੱਚ ਪੱਲਾ ਪਾ ਕੇ ਸਤਿਗੁਰਾਂ ਨੇ ਉਸੇ ਗੁਰਿਆਈ ਤਖ਼ਤ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੇ, ਹੇ ਗਰੀਬ ਨਵਾਜ, ਸਾਥੋਂ ਕੀ ਭੁੱਲ ਹੋਈ ਹੈ? ਸੱਚੇ ਪਾਤਸ਼ਾਹ ਆਪ ਜੀ ਨੇ ਆਪਣਾ ਪਵਿੱਤਰ ਦਰਸ਼ਨ ਅਲੋਪ ਕਿਉਂ ਕੀਤਾ ਹੈ? ਕਿਰਪਾ ਕਰੋ ਮਹਾਰਾਜ, ਸਾਡੀ ਭੁੱਲ ਦੀ ਮਾਫ਼ੀ ਦਿਓ ਤੇ ਆਪਣਾ ਪਵਿੱਤਰ ਦਰਸ਼ਨ ਬਖਸ਼ੋ। ਜਦੋਂ ਮਹਾਰਾਜ ਅਰਦਾਸ ਕਰਕੇ ਨਮਸਕਾਰ ਕੀਤੀ, ਉਵੇਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਖ਼ਤ ਤੇ ਪ੍ਰਗਟ ਹੋ ਗਏ, ਦਰਸ਼ਨ ਹੋ ਰਹੇ। ਮਹਾਰਾਜ ਨੇ ਫਿਰ ਆਖਿਆ, ਭਾਈ ਪੁਰਖਾ, ਵੀ ਸਾਡੇ ਤੇ ਸਿੱਖ ਸ਼ੰਕਾ ਕਰਦੇ ਪਏ ਸੀ ਵੀ ਜੇ ਤਾਂ ਇਹ ਸਮੇਤ ਦੇਹ ਸੱਚਖੰਡ ਜਾਣਗੇ ਫਿਰ ਤਾਂ ਗੁਰੂ ਨਾਨਕ ਸਾਹਿਬ ਦਾ ਰੂਪ ਨੇ, ਤੇ ਜੇ ਨਹੀਂ ਤਾਂ ਫਿਰ ਕੁਝ ਫਰਕ ਹੋਵੇਗਾ? ਸਤਿਗੁਰੂ ਜੀ ਕਹਿੰਦੇ, ਸਿੱਖਾਂ ਨੂੰ ਸ਼ੰਕੇ ਤੋਂ ਬਚਾਉਣ ਲਈ ਅਸੀਂ ਆਪਣਾ ਸਰੀਰ ਅਲੋਪ ਕੀਤਾ ਹੈ। ਮਹਾਰਾਜ ਜੇ ਚਾਹੁਣ ਤਾਂ ਸਮੇਤ ਦੇਹ ਜਾ ਸਕਦੇ, ਪਰ ਸਤਿਗੁਰੂ ਜੀ ਕਹਿੰਦੇ ਹੈ ਕਿ ਇਹ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਅਸੀਂ ਆਪਣਾ ਇਹ ਦੇਹ ਸਰੀਰ ਤਿਆਗਾਂਗੇ ਇੱਥੇ ਤੇ ਸਾਡੇ ਸਰੀਰ ਦੀ ਅੰਤਮ ਕਿਰਿਆ ਕਰਾਂਗੇ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਵੀ ਪਵਿੱਤਰ ਸਰੀਰ ਦਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਰਾਵੀ ਵਿੱਚ ਜਲ ਪ੍ਰਵਾਹ ਕੀਤਾ ਹੈ। ਮਹਿਮਾ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ, ਲਾਹੌਰ ਦੇ ਸਿੱਖਾਂ ਨੇ ਮਹਾਰਾਜ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਹੈ। ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਣ ਦੇ ਹੀ ਸੱਚਖੰਡ ਜਾਣਦਾ ਉਹਦਾ ਭੇਦ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਿਹਾ, ਸਤਿਗੁਰੂ ਸਾਨੂੰ ਇਹ ਆਗਿਆ ਕੀਤੀ ਹੈ ਕਿ ਜਿਹੜੀ ਦੇਹ ਹੈ ਨਾ, ਇਹ ਤਾਂ ਸਾਧ ਸੰਗਤ ਜੀ ਪੰਜਾਂ ਤੱਤਾਂ ਦੀ ਰਚਿਤ ਹੈ, ਤੇ ਜਿਹੜਾ ਘੜਾ ਹੁੰਦਾ ਸਾਧ ਸੰਗਤ ਜੀ, ਉਹ ਮਿੱਟੀ ਤੋਂ ਹੀ ਬਣਿਆ ਹੁੰਦਾ ਨਾ, ਉਹਦੀ ਸੱਚਾਈ ਤਾਂ ਮਿੱਟੀ ਹੁੰਦੀ ਹੈ। ਜਦੋਂ ਤੱਤਾਂ 'ਚ ਤੱਤ ਰਲ ਜਾਂਦੇ ਉਦੋਂ ਦੇਹ ਦਾ ਵਜੂਦ ਖਤਮ ਹੋ ਜਾਂਦਾ ਹੈ। ਹਵਾ ਹਵਾ 'ਚ ਰਲ ਜਾਂਦੀ ਹੈ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਜਦੋਂ ਅਸਲਾ ਅਸਲੇ ਨਾਲ ਜਾ ਕਰਕੇ ਜੁੜ ਜਾਂਦਾ ਹੈ ਫਿਰ ਦੇਹ ਤਾਂ ਮਹਾਰਾਜ ਨੇ ਆਗਿਆ ਕੀਤੀ ਹੈ ਤਾਂ ਅੰਤਮ ਸੰਸਕਾਰ ਕਰਨਾ ਚਾਹੀਦਾ ਜਿਹੜੀ ਸਾਨੂੰ ਮਰਿਆਦਾ ਦੱਸੀ। ਕਈ ਸਤਿਪੁਰਸ਼ ਆਪਣੇ ਸਰੀਰਾਂ ਦੇ ਜਲ ਪ੍ਰਵਾਹ ਵੀ ਕਰਾਉਂਦੇ ਰਹੇ ਹੈ ਤੇ ਇਹ ਭਾਈ ਉਹਨਾਂ ਦੀ ਮੌਜ ਹੈ, ਪਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਥਾ ਵਿੱਚ ਜ਼ਿਕਰ ਕੀਤਾ ਵੀ ਸ਼੍ਰੀ ਗੁਰੂ ਜੀ ਨੇ ਜਿਹੜਾ ਸਾਨੂੰ ਧਰਮ ਬਖਸ਼ਿਆ ਨਾ ਉਹ ਅੰਤਮ ਸੰਸਕਾਰ ਦੀ ਕਿਰਿਆ ਹੈ। ਭਾਈ ਮਰਦਾਨਾ ਜੀ ਦਾ ਜਦੋਂ ਅੰਤ ਦਾ ਸਮਾਂ ਆਇਆ ਸੀ ਮਹਾਰਾਜ ਨੇ ਕਿਹਾ ਭਾਈ ਮਰਦਾਨਿਆਂ ਵੀ ਦੱਸ ਤੇਰੇ ਸਰੀਰ ਨੂੰ ਦਫਨਾਈਏ ਕਿ ਜਾਂ ਅੰਤਮ ਸੰਸਕਾਰ ਕਰੀਏ, ਕਿਉਂਕਿ ਮੁਸਲਮਾਨਾਂ ਵਿੱਚ ਅੱਗ ਵਿੱਚ ਸੜ ਕੇ ਮਰਨ ਨੂੰ ਅਪਵਿੱਤਰ ਮੰਨਦੇ ਆ, ਚੰਗਾ ਨਹੀਂ ਮੰਨਦੇ, ਦਫਨਾਉਂਦੇ ਆ ਨਾ। ਤੇ ਮਹਾਰਾਜ ਨੇ ਕਿਹਾ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਮੁਸਲਮਾਨ ਹਾਂ ਤੇ ਫਿਰ ਮੇਰੇ ਸਰੀਰ ਨੂੰ ਤਾਂ ਦਫਨਾਉਣਾ ਹੀ ਚਾਹੀਦਾ ਨਾ। ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਵੀ ਤੈਨੂੰ ਪ੍ਰਲੋਕ ਦੀ ਹਾਲਤ ਵਿਖਾਲ ਦਿੰਦੇ ਹਾਂ, ਅੱਗੇ ਫਿਰ ਜਿਵੇਂ ਤੂੰ ਕਹੇ। ਕਹਿਣ ਲੱਗਾ ਮਹਾਰਾਜ ਦਿਖਾ ਦਿਓ ਤੁਸੀਂ ਤੂੰ ਕੀ ਚੰਗਾ। ਸਤਿਗੁਰੂ ਜੀ ਨੇ ਸੀਸ ਤੇ ਹੱਥ ਰੱਖਿਆ ਤੇ ਭਾਈ ਮਰਦਾਨਾ ਜੀ ਨੇ ਫਿਰ ਪ੍ਰਲੋਕ ਦੀ ਹਾਲਤ ਤੱਕੀ। ਜਦੋਂ ਪ੍ਰਲੋਕ ਵਿੱਚ ਵੇਖਿਆ ਵੀ ਜਿਹਨਾਂ ਨੂੰ ਸਸਕਾਰਿਆ ਨਹੀਂ ਜਾਂਦਾ ਉਹਨਾਂ ਨੂੰ ਪ੍ਰਲੋਕ ਵਿੱਚ ਸੜਨਾ ਪੈਂਦਾ ਤੇ ਇੱਥੇ ਵੀ ਉਹਨਾਂ ਦੀ ਮਿੱਟੀ ਕੱਢ ਕੇ ਨਾ ਤੇ ਘੁਮਿਆਰ ਪੇੜਿਆਂ 'ਚ ਪਾ ਕਰਕੇ ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਫਿਰ ਜਲਣਾ ਹੀ ਪੈਂਦਾ ਉਹਨੂੰ। ਜਦੋਂ ਨੇਤਰ ਖੋਲੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੁਸਲਮਾਨ ਆ ਭਾਵੇਂ ਪਰ ਤੁਹਾਡਾ ਸਿੱਖ ਆ ਨਾ, ਇਸ ਕਰਕੇ ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਦੋਂ ਉਵੇਂ ਕਿਰਿਆ ਕਰੋ। ਫਿਰ ਮਹਾਰਾਜ ਨੇ ਹੱਥੀ ਅੰਤਮ ਸੰਸਕਾਰ ਕੀਤਾ ਸੀ ਭਾਈ ਮਰਦਾਨਾ ਜੀ ਦਾ ਵੀ, ਕਿਉਂਕਿ ਸ੍ਰੀ ਗੁਰੂ ਜੀ ਦਾ ਇਹ ਪਰਮ ਧਰਮ ਹੈ ਕਿ ਦੇਹ ਜਿਹੜੀ ਹੈ ਉਹ ਸਾਧ ਸੰਗਤ ਜੀ ਉਸ ਸਮੇਂ ਮਿੱਟੀ ਹੁੰਦੀ ਹੈ ਤੇ ਦੇਹ ਦਾ ਮੋਹ ਨਹੀਂ ਕਰਨਾ ਚਾਹੀਦਾ, ਅਸਲਾ ਅਸਲੇ ਵਿੱਚ ਰਲ ਚੁੱਕਾ ਹੁੰਦਾ ਹੈ। ਉਦੋਂ ਫਿਰ ਮਰਿਆਦਾ ਜੋ ਮਹਾਰਾਜ ਨੇ ਅੰਤਮ ਸੰਸਕਾਰ ਜੋ ਪੰਜ ਸੰਸਕਾਰਾਂ ਵਿੱਚੋਂ ਦਿੱਤੇ ਹਨ ਉਹ ਸਾਧ ਸੰਗਤ ਜੀ ਲੰਮਾ ਚੌੜਾ ਸਾਰਾ ਅਧਿਆ ਹੈ ਵੀ ਕਿਵੇਂ ਮੁਰਦੇ ਦੀ ਸਰੀਰ ਦੀ ਕਿਰਿਆ ਕਰਨੀ ਚਾਹੀਦੀ ਹੈ। ਸ਼੍ਰੀ ਗੁਰੂ ਜੀ ਨੇ ਸਾਨੂੰ ਉਸ ਪ੍ਰਕਿਰਿਆ ਨੂੰ ਸਮਝਾਉਣ ਨੂੰ ਦੱਸਣ ਨੂੰ ਸਤਿਗੁਰਾਂ ਜੀ ਨੇ ਕੌਤਕ ਕਰਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਜ਼ੂਰ ਜੋਤੀ ਜੋਤ ਸਮਾਏ ਤੇ ਸੱਚੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਖਡੂਰ ਸਾਹਿਬ ਦੇ ਅੰਦਰ ਵਿਦਿਮਾਨ ਹੈ, ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ। ਅੱਜ ਸਤਿਗੁਰੂ ਜੀ ਦੇ ਸੱਚਖੰਡ ਜਾਣ ਦਾ ਦਿਨ, ਜੋਤੀ ਜੋਤ ਸਮਾਉਣ ਦਾ ਦਿਨ ਹੈ। ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਤਿਗੁਰੂ ਜੀ 47 ਸਾਲ 11 ਮਹੀਨੇ ਤੇ 29 ਦਿਨ ਦੀ ਸਤਿਗੁਰੂ ਸਰੀਰ ਕਾਗੂ ਭੋਗ ਕਰਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਕੋਟ ਕੋਟ ਪ੍ਰਣਾਮ, ਜਿਨ੍ਹਾਂ ਨੇ ਸਿੱਖੀ ਦਾ ਐਡਾ ਵੱਡਾ ਗੁਰੂ ਨਾਨਕ ਸਾਹਿਬ ਦੇ ਧਰਮ ਦਾ ਅਕਾਲੀ ਧਰਮ ਦਾ ਪ੍ਰਚਾਰ ਕਰਦਿਆਂ ਹੋਇਆਂ ਆਪਣੀ ਸਾਰੀ ਜ਼ਿੰਦਗੀ ਸਤਿਗੁਰਾਂ ਨੇ ਲਾਈ, ਗੁਰੂ ਦੇਵ ਦੀ ਸਿੱਖੀ ਕਮਾਈ ਅਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਥਾਂ ਗੁਰਿਆਈ ਤਖ਼ਤ ਬਖਸ਼ ਕੇ ਮਹਾਰਾਜ ਜੋਤੀ ਜੋਤ ਸਮਾਏ। ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਸਾਨੂੰ ਸਿੱਖੀ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਹੈ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ, ਪਿਆਰ ਸ਼ਰਧਾ ਨਾਲ ਸਰਵਣ ਕਰੀਏ ਇਕਾਗਰ ਚਿੱਤ ਹੋ ਕਰਕੇ। ਜਦੋਂ ਕਥਾ ਦੇ ਵਿੱਚੋਂ ਉੱਠੀਏ ਨਾ, ਹੋ ਸਕਦਾ ਸਰੀਰ ਨੂੰ ਹਜਤ ਹੋ ਜਾਂਦੀ ਕਈ ਵਾਰੀ ਖਾਣ ਪੀਣ ਦੀ, ਪਰ ਯਤਨ ਕਰੀਏ ਜਦੋਂ ਸ਼ਬਦ ਦੀ ਕਥਾ ਹੁੰਦੀ ਉਦੋਂ ਚਿੱਤ ਨੂੰ ਜੋੜੀਏ। ਜਿਹੜਾ ਚਿੱਤ ਹੈ ਨਾ ਇਹ ਸ਼ਬਦ ਦੇ ਵਿੱਚ ਨਹੀਂ ਜੁੜਦਾ, ਜਿੱਦਾਂ ਪਾਰਾ ਉਂਗਲ ਥੱਲੇ ਨਹੀਂ ਨਾ ਆਉਂਦਾ, ਐ ਸਾਖੀ ਸੁਣਦਾ ਤੇ ਮਨ ਜੁੜਦਾ ਰਹਿੰਦਾ, ਪਰ ਜਦੋਂ ਸ਼ਬਦ ਦੀ ਕਥਾ ਸ਼ੁਰੂ ਹੁੰਦੀ ਹੈ ਉਸੇ ਵੇਲੇ ਇਹ ਇੱਧਰ ਉੱਧਰ ਥਿੜਕਣ ਲੱਗ ਪੈਂਦਾ ਹੈ ਤੇ ਮਰਿਆ ਹੋਇਆ ਪਾਰਾ ਹੀ ਉਂਗਲ ਦੇ ਥੱਲੇ ਆਉਂਦਾ ਹੈ, ਮਰਿਆ ਹੋਇਆ ਮਨ ਹੀ ਸਾਧ ਸੰਗਤ ਜੀ ਸ਼ਬਦ ਰੂਪੀ ਉਂਗਲ ਦੇ ਥੱਲੇ ਆਉਂਦਾ ਹੈ। ਜਿੱਦਾਂ ਪਾਰੇ ਨੂੰ ਮਾਰਨਾ ਕਠਿਨ ਹੈ, ਐਵੇਂ ਮਨ ਨੂੰ ਮਾਰਨਾ ਵੀ ਕਠਿਨ ਹੈ। ਤੇ ਮਹਾਰਾਜ ਨੇ ਕਿਹਾ ਸ਼ਬਦ ਮਰਹੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ, ਕਿ ਬਾਰ ਬਾਰ ਮਰਨਾ ਹੀ ਨਾ ਪਵੇ, ਇੱਕ ਵਾਰੀ ਸ਼ਬਦ ਦੀ ਕਮਾਈ ਕਰਦਿਆਂ ਜੀਵਤ ਭਾਵ ਤੋਂ ਮਰ ਜਾ, ਸਭ ਖਾਸ਼ਾਂ ਛੱਡ ਦੇ, ਸਭ ਆਸਾਂ ਛੱਡ ਦੇ, ਮਹਾਰਾਜ ਦੇ ਸ਼ਬਦ ਦੀ ਟੇਕ ਲੈ ਲੈ, ਫਿਰ ਜਦੋਂ ਸ਼ਬਦ ਦੀ ਕਮਾਈ ਕਰਦਿਆਂ ਤੇਰੇ ਅੰਦਰੋਂ ਆਸਾਂ ਮਰ ਜਾਣਗੀਆਂ, ਫੁਰਨੇ ਮਰ ਜਾਣਗੇ, ਸਮਝ ਲਈ ਕਿ ਤੇਰਾ ਜਿਹੜਾ ਮਨ ਹੈ ਨਾ ਇਹ ਪਾਰੇ ਦੀ ਤਰ੍ਹਾਂ ਫਿਰ ਮਾਰਿਆ ਜਾ ਚੁੱਕਾ ਹੈ। ਜਦੋਂ ਉਹ ਸਾਧ ਸੰਗਤ ਜੀ ਕਹਿੰਦੇ ਆ ਪਾਰੇ ਨੂੰ ਜਿਹੜੇ ਮਾਰਦੇ ਆ ਨਾ, ਔਖਾ ਬੜਾ ਮਾਰਨਾ ਪਾਰਾ, ਕਿਤੇ ਭੁਲੇਖੇ 'ਚ ਨਾ ਵੀ ਕੋਈ ਕਹੇਗਾ ਵੀ ਪਾਰਾ ਮਾਰਿਆ ਹੋਇਆ ਤੇ ਖਾ ਲਓ, ਤੇ ਖਾਧਾ ਗਿਆ ਤੇ ਮਾਰ ਦੂਗਾ, ਸਰੀਰ ਵੀ ਨਹੀਂ ਰਹਿੰਦਾ ਫਿਰ, ਅੱਬਲ ਤਾਂ ਬਚਦਾ ਨਹੀਂ ਬੰਦਾ, ਜੇ ਬਚ ਵੀ ਜਾਏ ਤਾਂ ਹੱਡਾਂ 'ਚ ਪੀੜਾਂ ਹੀ ਰਹਿੰਦੀਆਂ ਸਦਾ ਉਹਦੇ। ਪਾਰਾ ਮਾਰਨਾ ਬੜਾ ਔਖਾ। ਕਹਿੰਦੇ ਇੱਕ ਹਰੀ ਬੂਟੀ ਹੁੰਦੀ ਹੈ ਤੇ ਖਰਲ ਵਿੱਚ ਪਾ ਕਰਕੇ ਨਾ ਉਹਨੂੰ ਫਿਰ ਰਗੜਦੇ ਆ ਚੰਗੀ ਤਰ੍ਹਾਂ, ਤੇ ਜਦੋਂ ਹਰੀ ਬੂਟੀ ਦਾ ਹੀ ਰੰਗ ਰਹਿ ਜਾਂਦਾ ਹੈ ਨਾ ਕੇਵਲ, ਉਦੋਂ ਕਹਿੰਦੇ ਪਾਰਾ ਖਰਲ ਹੋ ਗਿਆ, ਫਿਰ ਉਹਨੂੰ ਸੰਪਟ ਦਿੱਤਾ ਜਾਂਦਾ ਬਾਅਦ ਵਿੱਚ। ਤੇ ਸਾਧ ਸੰਗਤ ਜੀ ਇੱਧਰ ਮਨ ਰੂਪੀ ਪਾਰੇ ਨੂੰ ਖਰਲ ਕਿਵੇਂ ਕਰਨਾ ਹੈ, ਜਿਹੜਾ ਨਾ ਅਭਿਆਸ ਰੂਪੀ ਵੱਟਾ ਲੈਣਾ ਹੈ ਤੇ ਸਾਧਨਾ ਰੂਪੀ ਖਰਲ ਲੈਣਾ ਹੈ। ਹਰੀ ਬੂਟੀ ਕੀ ਪਾਉਣੀ ਹੈ? ਸ਼੍ਰੀ ਗੁਰੂ ਜੀ ਦੀ ਬਾਣੀ ਰੂਪੀ ਹਰੀ ਬੂਟੀ ਪਾਉਣੀ ਹੈ, ਤੇ ਫਿਰ ਵਾਰ ਵਾਰ ਜਿਹੜੇ ਜਪਜੀ ਸਾਹਿਬ ਦੇ ਪਾਠ ਕਰਨੇ ਆ ਨਾ, ਰਗੜਨਾ ਹੈ। ਤੇ ਜਦੋਂ ਉੱਧਰ ਹਰੀ ਬੂਟੀ ਕੇਵਲ ਰਹਿ ਜਾਂਦੀ ਹੈ, ਜਦੋਂ ਕੇਵਲ ਇੱਧਰ ਇਹ ਰਹਿ ਜਾਵੇ ਕਿ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ, ਮਹਾਰਾਜ ਮੈਨੂੰ ਤਾਂ ਤੇਰੀ ਬਾਣੀ ਦਾ ਹੀ ਆਸਰਾ, ਹੁਣ ਹੋਰ ਕੋਈ ਆਸਰਾ ਨਹੀਂ ਰਿਹਾ, ਸਮਝ ਲਓ ਮਨ ਖਰਲ ਹੋ ਗਿਆ। ਫਿਰ ਉਹਨੂੰ ਅੱਗ ਤੇ ਸੰਪਟ ਦਿੱਤਾ ਜਾਂਦਾ, ਜੇ ਬਾਲੀ ਅੱਗ ਮਚਾ ਦੋ ਤੇ ਉੱਡ ਜਾਂਦਾ ਪਾਰਾ ਸਾਰਾ ਹੀ, ਜੇ ਸੇਕ ਘੱਟ ਰਹਿ ਜੇ ਫਿਰ ਕੱਚਾ ਰਹਿ ਜਾਂਦਾ ਹੈ। ਉਹ ਬਰਾਬਰ ਦਾ ਸੇਕ ਦੇਣਾ ਹੁੰਦਾ ਹੈ। ਜਦੋਂ ਅਭਿਆਸ ਕਰਦੇ ਆ ਰਿਧੀਆਂ ਸਿੱਧੀਆਂ ਅੱਗੇ ਆ ਕੇ ਖਲੋ ਜਾਂਦੀਆਂ ਨਾ, ਤੇ ਫਿਰ ਜਿਹੜਾ ਰਿਧੀਆਂ ਸਿੱਧੀਆਂ ਚ ਪਰਚ ਜਾਂਦਾ ਉਹ ਮਨ ਰੂਪੀ ਪਾਰਾ ਉੱਡ ਜਾਣ ਦਾ ਖਤਰਾ ਵੀ ਪਰਲੋਕ ਦੇ ਸੁੱਖ ਭੋਗਾਂਗੇ, ਇੰਦਰ ਰਾਜ ਲਵਾਂਗੇ, ਇੰਦਰ ਦਾ ਬ੍ਰਹਮਾ ਪਦਵੀ ਲੈਂਦੇ ਆ। ਜਿਹੜੇ ਪਰਲੋਕ ਦੇ ਸਵਰਗਾਂ ਦੇ ਸੁੱਖਾਂ ਦੀ ਇੱਛਾ ਮਨ ਵਿੱਚ ਜਾਗ ਪੈਣੀ, ਇਹ ਮਨ ਰੂਪੀ ਪਾਰੇ ਦਾ ਉੱਡ ਜਾਣਾ ਹੈ ਫਿਰ। ਤੇ ਜਿਹੜਾ ਸਾਧ ਸੰਗਤ ਜੀ ਕੱਚਾ ਰਹਿ ਜਾਣਾ, ਕਈ ਰਿਧੀਆਂ ਸਿੱਧੀਆਂ ਲੈ ਕਰਕੇ ਇੱਥੇ ਵਿਸ਼ਿਆਂ 'ਚ ਭੋਗ ਭੋਗਦੇ ਰਹਿੰਦੇ ਫਸ ਜਾਂਦੇ, ਉਹ ਫਿਰ ਕੱਚਾ ਰਹਿ ਜਾਂਦਾ ਹੈ। ਤੇ ਜਿਹੜੇ ਸਾਧ ਸੰਗਤ ਜੀ ਕੀ ਹੈ, ਸ਼ਬਦ ਅਭਿਆਸ ਨਿਸ਼ਚਾ ਨਹੀਂ ਛੱਡਦੇ, ਦਰ ਨਹੀਂ ਛੱਡਦੇ। ਮਹਾਰਾਜ ਤੇਰੇ ਦਰ ਤੋਂ ਬਿਨਾਂ ਕਿੱਥੇ ਜਾਈਏ ਹੋਰ, ਮਹਾਰਾਜ ਦਾ ਦਰ ਨਹੀਂ ਛੱਡਦੇ ਸਤਿਗੁਰੂ ਜੀ ਦਾ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਫਿਰ ਸਾਧ ਸੰਗਤ ਜੀ ਇੱਕ ਦਿਨ ਆਉਂਦਾ ਜਦੋਂ ਉਹਨਾਂ ਦਾ ਮਨ ਫਿਰ ਸੰਪਟ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਮਨ ਦੇ ਅੰਦਰ ਸ਼੍ਰੀ ਗੁਰੂ ਜੀ ਦੇ ਸ਼ਬਦ ਦਾ ਪ੍ਰਕਾਸ਼, ਜ਼ਿੰਦਗੀ ਦੇ ਮਿਲਣ ਦਾ, ਜਨਮ ਦੇ ਮਿਲਣ ਦਾ ਪ੍ਰਯੋਜਨ ਸਫਲ ਹੋ ਜਾਂਦਾ ਹੈ। ਤੇ ਮਹਾਰਾਜ ਦੇ ਸ਼ਬਦ ਅਰਥ ਨਾਲ ਸਾਧ ਸੰਗਤ ਜੀ ਦਾਤ ਪ੍ਰਾਪਤ ਹੁੰਦੀ ਹੈ, ਤੋ ਸਮਾਂ ਆਪਣੀ ਚਾਲ ਨਾਲ ਚੱਲਦਾ ਜਾਂਦਾ। ਆਓ ਤਿੰਨ ਸ਼ਲੋਕ ਨੇ, ਉਹਨਾਂ ਦੇ ਅੰਤਰੀਵ ਅਰਥ ਹੋਣਗੇ। ਪਹਿਲੋਂ ਬਾਹਰੀ ਅਰਥ ਸਰਵਣ ਕਰੋ। ਮਹਾਰਾਜ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਪਰਿਦਾ ਤਨ ਸੁੱਕਾ ਪਿੰਜਰ ਜੀਆ।
ਸਾਧ ਸੰਗਤ ਜੀ ਤਪੱਸਿਆ ਕਰਦਿਆਂ ਦੀ ਹਾਲਤ ਫਰੀਦ ਸਾਹਿਬ ਜੀ ਦੱਸਦੇ ਹੈ। ਜਦੋਂ ਫਰੀਦ ਸਾਹਿਬ ਨੇ 12 ਸਾਲ ਖੂਹ ਵਿੱਚ ਲਟਕ ਕੇ ਤਪ ਕੀਤਾ ਹੈ, ਤੇ ਕੱਲ ਉਥਾਨ ਕਾ ਸੁਣੀ ਸੀ ਸਵਾਇਕ ਕਿ ਉੱਥੇ ਇੱਕ ਆਲੀ ਆ ਕੇ ਫਰੀਦ ਸਾਹਿਬ ਨੂੰ ਪੁੱਛਦਾ, ਫਕੀਰਾ ਕੀ ਕਰਦਾ ਹੈ? ਫਰੀਦ ਜੀ ਕਹਿਣ ਲੱਗੇ, ਅੱਲਾ ਨੂੰ ਮਿਲਣ ਦਾ ਯਤਨ ਕਰਦਾ। ਕਹਿੰਦਾ, ਐਂ ਅੱਲਾ ਮਿਲ ਜਾਂਦਾ ਹੈ? ਫਰੀਦ ਜੀ ਕਹਿੰਦੇ, ਅੱਲਾ ਦੀ ਮੌਜ ਹੈ ਨਾ। ਫਿਰ ਕਹਿੰਦੇ, ਉਹ ਆਪਣੀਆਂ ਲੱਤਾਂ ਨੂੰ ਬੇੜ ਪਾ ਕੇ ਤੇ ਉਹ ਵੀ ਲਮਕ ਪਿਆ ਆਲੀ, ਤੇ ਫਰੀਦ ਜੀ ਸੰਗਲ ਮਾਰ ਕੇ ਲਮਕ ਰਹੇ ਸੀ, ਮੁਨਿਆਦੀ ਚੀਜ਼ ਸੀ। ਅੰਤਰਜਾਮੀ ਨੇ ਵੇਖਿਆ ਵੀ ਇਹਦਾ ਤਾਂ ਬੇੜ ਟੁੱਟ ਜਾਣਾ, ਇਹਨੇ ਮਰ ਜਾਣਾ। ਤੇ ਵਾਹਿਗੁਰੂ ਜੀ ਅੱਲਾ ਉਹਨੂੰ ਸਾਖਿਆਤ ਹੋ ਗਏ। ਜਦੋਂ ਉਹਨੂੰ ਸਾਖਿਆਤ ਹੋ ਗਏ ਤੇ ਫਰੀਦ ਜੀ ਨੇ ਮਨ ਵਿੱਚ ਫਿਰ ਕੂਕ ਨਿਕਲੀ ਕਿ ਅੱਲਾ ਮੇਰੇ 'ਚ ਕੀ ਨੁਕਸ ਵੈ? ਪਰਮੇਸ਼ਰ ਵਿੱਚ ਨੁਕਸ ਨਹੀਂ ਕੱਢਦੇ, ਆਪਣੇ ਆਪ ਵਿੱਚ ਹੀ ਦੋਸ਼ ਕੱਢਦਿਆਂ ਹੋਇਆ, ਤਪ ਦੀ ਹਾਲਤ ਦੱਸਦਿਆਂ ਹੋਇਆ ਇਹ ਬਚਨ ਕਹਿੰਦੇ ਨੇ। ਫਰੀਦ ਜੀ ਕਹਿੰਦੇ, ਤਨ ਸੁੱਕ ਗਿਆ ਤੇ ਪਿੰਜਰ ਹੀ ਬਣ ਗਿਆ, ਕਿਉਂਕਿ ਜਦੋਂ ਸਾਧ ਸੰਗਤ ਜੀ ਰੋਟੀ ਪਾਣੀ ਜਿਹੜਾ ਉਹ ਛੱਡ ਦਿੱਤਾ ਹੈ, ਤੇ ਭਾਵੇਂ ਕਿ ਉਹ ਗਿਆਨ ਦੇ ਆਸਰੇ ਦੇਹ ਚੱਲਦੀ ਹੈ, ਫਰੀਦ ਸਾਹਿਬ ਦੀ ਉਹ ਲੱਕੜ ਦੀ ਰੋਟੀ ਵੀ ਫਰੀਦਕੋਟ ਕਿਲੇ ਦੇ ਮੂਹਰੇ ਬੜਾ ਚਿਰ ਰਹੀ, ਹੁਣ ਤਾਂ ਪਤਾ ਨਹੀਂ। ਤੇ ਫਰੀਦ ਸਾਹਿਬ ਜੀ ਨੇ ਇਹ ਵੀ ਵਾਕ ਕਹਿਣਾ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਤਪ ਕਰਦਿਆਂ ਹੋਇਆਂ ਸਾਧ ਸੰਗਤ ਜੀ ਸਰੀਰ ਕ੍ਰਿਸ ਹੋ ਜਾਂਦਾ ਹੈ। ਫਰੀਦ ਸਾਹਿਬ ਕਹਿੰਦੇ ਤਨ ਸੁੱਕ ਗਿਆ, ਪਿੰਜਰ ਹੀ ਬਣ ਗਿਆ ਹੈ, ਮਾਸ ਜਿਹੜਾ ਉਹ ਸਰੀਰ ਤੋਂ ਜਿਹੜਾ ਹੱਡੀਆਂ ਹੀ ਦਿਸਣ ਲੱਗ ਪਈਆਂ ਹਨ। ਮੁਰਦਾ ਜਾਣ ਕਰਕੇ ਨਾ ਉਹ ਤਲੀਆਂ ਹੁਣ ਤਾਂ ਨੂੰ ਪੁੱਠੇ ਲਟਕ ਰਹੇ ਸੀ, ਤੇ ਮੁਰਦਾ ਜਾਣ ਕਰਕੇ ਤਲੀਆਂ ਨੂੰ ਆ ਕਰਕੇ ਕਾਂ ਜਿਹੜੇ ਉਹ ਠੂੰਗੇ ਮਾਰਦੇ ਆ। ਫਰੀਦ ਜੀ ਕਹਿੰਦੇ ਵੇਖ ਲੋ ਅਜੇ ਵੀ ਰੱਬ ਨੀ ਬੋੜਿਆ, ਅਜੇ ਵੀ ਅੱਲਾ ਸਾਖਿਆਤ ਨੀ ਹੋਇਆ। ਕਹਿੰਦੇ ਵੇਖ ਲੋ ਮੇਰੇ ਬੰਦੇ ਦੇ ਭਾਗ ਹੀ ਮਾੜੇ ਆ ਨਾ, ਵਾਹਿਗੁਰੂ ਵਿੱਚ ਦੋਸ਼ ਨਹੀਂ। ਕਹਿੰਦੇ ਅੱਲਾ ਮੇਰੇ ਭਾਗ ਹੀ ਮਾੜੇ ਹੈ, ਜਿਸ ਕਰਕੇ ਤੂੰ ਮੈਨੂੰ ਪ੍ਰਾਪਤ ਨਹੀਂ ਹੋ ਰਿਹਾ। ਪਰਮੇਸ਼ਰ ਵਿੱਚ ਸਾਧ ਸੰਗਤ ਜੀ ਜਰਾ ਕੁ ਭੁੱਖਾ ਰਹਿ ਜੇ ਤੇ ਮਹਾਰਾਜ ਨੂੰ ਉਲਾਂਭੇ ਦੇਣ ਲੱਗ ਪੈਂਦੇ। ਫਰੀਦ ਜੀ ਵੇਖ ਲਓ ਕਿੰਨੀ ਜ਼ਿੰਦਗੀ ਆਪਣੀ ਕਠਿਨ ਤਪੱਸਿਆ ਵਿੱਚ ਜਿਹੜੀ ਉਹ ਲੰਘਾਈ ਹੈ, ਪਰ ਫਿਰ ਕਦੇ ਮਨ ਨਿਰਾਸ਼ਾ ਨਹੀਂ ਕਰਦੇ। ਆਪਾਂ ਤਾਂ ਥੋੜ੍ਹਾ ਜਿਹਾ ਕੋਈ ਦੁੱਖ ਪੈ ਜੇ ਮਨ ਨਿਰਾਸ਼ ਹੋ ਜਾਂਦਾ, ਛੱਡੋ ਜੀ ਕੀ ਰੱਖਿਆ ਹੈ, ਗੁਰਦੁਆਰੇ ਸਾਹਿਬ ਤੋਂ ਹੀ ਆਪਣਾ ਮਨ ਨਿਰਾਸ਼ ਕਰ ਲੈਂਦੇ। ਭਗਤ ਜੀ ਫਿਰ ਨਿਰਾਸ਼ਾ ਨਹੀਂ ਹੁੰਦੇ, ਕਹਿੰਦੇ ਮਹਾਰਾਜ ਮੇਰੇ ਭਾਗ ਹੀ ਮਾੜੇ ਹੈ, ਹੇ ਅੱਲਾ ਜਿਹੜਾ ਤੂੰ ਮੈਨੂੰ ਬੋੜਿਆ ਨਹੀਂ, ਅਜੇ ਤੱਕ ਸਾਖਿਆਤ ਨਹੀਂ ਹੋਇਆ। ਕਹਿੰਦੇ ਨੇ ਕਾਵੋ ਤੁਸੀਂ ਮੇਰੇ ਕਰੰਗ ਨੂੰ ਸਾਰੇ ਸਰੀਰ ਨੂੰ ਢੰਡੋਲਿਆ ਹੈ, ਚੁੰਝਾਂ ਮਾਰੀਆਂ ਨੇ, ਸਾਰੇ ਥਾਂ ਤੋਂ ਮੇਰੇ ਸਰੀਰ ਚੋਂ ਠੂੰਗੇ ਮਾਰ ਮਾਰ ਕੇ ਤੁਸਾਂ ਮਾਸ ਖਾਧਾ ਏ। ਕਰੰਗ ਤੋਂ ਠੂੰਗੇ ਮਾਰਦਾ ਮਾਰਦਾ ਨਾ ਇੱਕ ਕਾਂ ਫਰੀਦ ਜੀ ਦੀ ਅੱਖ ਵਿੱਚ ਆ ਕੇ ਠੂੰਗਾ ਮਾਰਿਆ। ਜਦੋਂ ਅੱਖਾਂ ਵਿੱਚ ਠੂੰਗਾ ਮਾਰਿਆ ਤੇ ਫਿਰ ਫਰੀਦ ਜੀ ਨੇ ਇਹ ਵਾਕ ਕਹੇ, ਕਹਿੰਦੇ ਕਾਵੋ ਇਹ ਸਰੀਰ ਤੋਂ ਤੇ ਤੁਸੀਂ ਮਾਸ ਖਾਧਾ ਏ, ਪਰ ਇਹਨਾਂ ਦੋਹਾਂ ਅੱਖਾਂ ਨੂੰ ਨਾ ਜਿਹੜਾ ਛੂਹਣਾ ਕਰੋ। ਤੇ ਫਿਰ ਕਾਂ ਅੱਗੋਂ ਕਹਿੰਦੇ ਲੈ ਕਿਉਂ ਨਾ ਠੂੰਗਾ ਮਾਰੀਏ, ਤੇਰੀ ਅੱਖ ਦੇ ਉੱਤੇ ਜਦੋਂ ਮਾਸ ਖਾ ਰਹੇ ਹਾਂ ਤੇ ਅੱਖ ਤੇ ਠੂੰਗਾ ਕਿਉਂ ਨਾ ਮਾਰੀਏ। ਫਰੀਦ ਜੀ ਕਹਿੰਦੇ ਹਨ, ਫਰੀਦ ਜੀ ਕਹਿੰਦੇ ਨੇ ਮਾਸ ਖਾ ਲਓ ਪਰ ਅੱਖਾਂ ਨੂੰ ਨਾ ਛੇੜਿਓ, ਮੈਨੂੰ ਆਪਣੇ ਪਿਰ ਪਤੀ ਅੱਲਾ ਦੇ ਵੇਖਣ ਦੀ ਆਸ ਹੈ, ਅਜੇ ਵੀ ਮੇਰੇ ਮਨ ਦੇ ਅੰਦਰ ਸਿੱਖ ਹੈ ਕਿ ਮੈਂ ਇਹਨਾਂ ਦੋਹਾਂ ਦੀਦਿਆਂ ਨਾਲ ਅੱਲਾ ਦਾ ਦੀਦਾਰ ਕਰਨਾ ਚਾਹੁੰਦਾ ਹਾਂ। ਸਤ ਸੰਗਤ ਜੀ ਦੀਦ ਨੇ ਦੀਦਾਰ ਸਾਹਿਬ ਕੁਛ ਨਹੀਂ ਇਸ ਕਾ ਮੋਲ। ਜਦੋਂ ਮਹਾਰਾਜ ਦੇ ਦਰਸ਼ਨ ਹੁੰਦੇ ਆ ਨਾ ਉਹਨਾਂ ਅੱਖਾਂ ਨਾਲ, ਉਹ ਅੱਖੀਆਂ ਅਮੋਲਕ ਬਣ ਜਾਂਦੀਆਂ ਨੇ। ਸੰਸਾਰ ਦੇ ਅੰਦਰ ਸਾਰੇ ਧਰਮ ਸਤਿਕਾਰ ਯੋਗ ਨੇ, ਪਰ ਉਹ ਕਹਿੰਦੇ ਵੀ ਅੱਲਾ ਹੈ, ਭਗਵਾਨ ਹੈ, ਪਰ ਉਹਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਜੀ ਦੀ ਬਾਣੀ ਕਹਿੰਦੀ ਹੈ ਵੀ ਜਿਹੜੇ ਨਿਰੰਕਾਰ ਨੇ ਸਭ ਕਾਇਨਾਤ ਨੂੰ ਰਚਿਆ, ਉਹਦਾ ਦਰਸ਼ਨ ਵੀ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਨੇ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ। ਹਜ਼ੂਰ ਕਹਿੰਦੇ ਅਸੀਂ ਤਾਂ ਬਾਣੀ ਗਾਉਂਦੇ ਹੀ ਉਦੋਂ ਜਦੋਂ ਸਾਹਮਣੇ ਦਰਸ਼ਨ ਹੁੰਦੇ ਆ ਵਾਹਿਗੁਰੂ ਦੇ। ਤੇ ਮਹਾਰਾਜ ਬਾਣੀ ਵਿੱਚ ਕਿਹਾ ਹੈ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ। ਜਿਹਦੇ ਨਾਲ ਵਾਹਿਗੁਰੂ ਦਾ ਦਰਸ਼ਨ ਹੁੰਦਾ ਨਾ, ਉਹ ਅੱਖਾਂ ਹੋਰ ਨੇ ਸਾਧ ਸੰਗਤ ਜੀ। ਆ ਅੱਖਾਂ ਨਹੀਂ ਜਿਹੜੀਆਂ ਸੰਸਾਰ ਦੇ ਉੱਚੇ ਨੀਵੇਂ ਪਦਾਰਥਾਂ ਨੂੰ ਵੇਂਹਦੀਆਂ, ਦੁਸ਼ਮਣ ਤੇ ਮਿੱਤਰ ਨੂੰ ਵੇਂਹਦੀਆਂ। ਸਤਿਗੁਰੂ ਜੀ ਉਹ ਪਿਆਰ ਦੀਆਂ ਅੱਖਾਂ ਲਾ ਦਿੰਦੇ ਹੈ, ਜਿਹਦੇ ਨਾਲ ਫਿਰ ਦੀਦਾਰ ਹੁੰਦਾ। ਫਰੀਦ ਜੀ ਕਹਿੰਦੇ ਮੇਰੀਆਂ ਅੱਖਾਂ ਦੇ ਉੱਤੇ ਠੂੰਗਾ ਨਾ ਕੰਮ ਮਾਰਿਓ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਅਜੇ ਵੀ ਮੈਨੂੰ ਆਸਾ ਹੈ ਮਨ ਦੇ ਅੰਦਰ ਕਿ ਮੈਂ ਅੱਲਾ ਦਾ ਦੀਦਾਰ ਕਰ ਲਵਾਂ, ਅੱਲਾ ਦੇ ਦਰਸ਼ਨ ਕਰਨਾ ਚਾਹੁੰਦਾ, ਇਸ ਕਰਕੇ ਮੇਰੀਆਂ ਅੱਖਾਂ ਨੂੰ ਨਾ ਛੂਹੋ। ਫਿਰ ਤੀਸਰੇ ਸਲੋਕ ਵਿੱਚ ਕਹਿੰਦੇ ਨੇ ਕਾਵੋ ਹੁਣ ਮੇਰੇ ਪਿੰਜਰੇ ਨੂੰ ਵੀ ਨਾ ਚੂੰਡਣਾ ਕਰੋ, ਕਿਉਂਕਿ ਕੰਗਾਰ ਜਾਣ ਕਰਕੇ ਕਾਂ ਮੁਰਦਾ ਜਾਣ ਕੇ ਠੂੰਗੇ ਮਾਰਦੇ। ਕਹਿੰਦੇ ਹੈ ਕਾਗਾ ਚੂੰਡ ਨਾ ਪਿੰਜਰਾ, ਮੇਰੇ ਪਿੰਜਰੇ ਨੂੰ ਆ ਕਰਕੇ ਤੁਸੀਂ ਨਾ ਠੂੰਗੇ ਮਾਰੋ ਨਾ ਚੂੰਡਣਾ ਕਰੋ। ਜੇ ਤੁਸੀਂ ਵਾਸਾ ਹੀ ਕਰ ਲਿਆ ਮੁਰਦਾ ਜਾਣ ਕੇ ਮੇਰੇ ਸਰੀਰ ਨੂੰ ਤਾਂ ਹੁਣ ਇੱਥੋਂ ਉੱਡ ਜਾਵੋ। ਕਾਂ ਕਹਿੰਦੇ ਕਿਉਂ ਨੀ ਮਾਸ ਖਾਣ ਦਿੰਦਾ ਤੂੰ ਆਪਣੇ ਪਿੰਜਰੇ ਦਾ? ਫਰੀਦ ਜੀ ਕਹਿੰਦੇ ਇਸ ਪਿੰਜਰੇ ਦੇ ਅੰਦਰ ਮੇਰਾ ਸੌ ਅੱਲਾ ਵਸ ਰਿਹਾ ਹੈ, ਇਹ ਸਰੀਰ ਦੇ ਅੰਦਰ ਮੇਰੇ ਅੱਲਾ ਦਾ ਵਾਸ ਹੈ।
ਖਾਹੇ।
ਇਸ ਸਰੀਰ ਤੋਂ ਇਸ ਹੁਣ ਪਿੰਜਰੇ ਤੋਂ ਮਾਸ ਹੈ ਕੰਮ ਨਾ ਖਾਣਾ ਕਰੋ। ਐ ਫਰੀਦੀ ਨੇ ਸਾਧ ਸੰਗਤ ਜੀ, ਇਹ ਤਾਂ ਬਾਹਰੀ ਅਰਥ ਹਨ ਤੇ ਤਪ ਕਰਦਿਆਂ ਦੀ ਹਾਲਤ ਦੱਸੀ ਹੈ ਵੀ ਕਾਂ ਕਿਵੇਂ ਮੁਰਦਾ ਜਾਣ ਕਰਕੇ ਠੁੰਗੇ ਮਾਰਦੇ ਸੀ ਆ ਆ ਕਰਕੇ। ਪਾਕ ਪੱਟਣ ਦੇ ਬਾਰ ਬਾਰ ਖੂਹ ਮੌਜੂਦ ਹੈ ਜਿੱਥੇ ਵਿੱਚ ਫਰੀਦੀ ਪੁੱਠੇ ਲਟਕਦੇ ਰਹੇ ਹੈ। ਹੁਣ ਇਹਦੇ ਅੰਤਰੀਵ ਅਰਥ ਹਨ, ਤਿੰਨਾਂ ਹੀ ਸ਼ਲੋਕਾਂ ਦੇ ਸੁਣੋ ਪਿਆਰ ਨਾਲ। ਫਰੀਦ ਜੀ ਕਹਿੰਦੇ ਨੇ ਵੀ ਜਦੋਂ ਸਾਧਨਾ ਰੂਪੀ ਸ਼ੁਭ ਗੁਣਾ ਰੂਪੀ ਮਾਸ ਨਾ ਰਹੇ ਫਿਰ ਸਾਧ ਸੰਗਤ ਜੀ ਜਿਹੜਾ ਰਿਦਾ ਰੂਪੀ ਤਨ ਹੈ ਨਾ ਇਹ ਸੁੱਕ ਜਾਂਦਾ ਹੈ, ਪਿੰਜਰ ਹੀ ਬਣ ਜਾਂਦਾ, ਕਮਜ਼ੋਰ ਹੋ ਜਾਂਦਾ ਹੈ। ਭਾਵ ਭਗਤੀ ਦੇ ਰਾਹ ਤੇ ਫਿਰ ਤੁਰਿਆ ਨਹੀਂ ਜਾਂਦਾ ਹੈ। ਜਿਹੜੀ ਸਰੀਰ ਦੇ ਅੰਦਰ ਤਾਕਤ ਹੈ ਨਾ ਉਹ ਤਾਂ ਸਾਧ ਸੰਗਤ ਜੀ ਵੇਖੋ ਸਾਡਾ ਸਰੀਰਕ ਬਲ ਹੈ। ਕਹਿੰਦੇ ਮੈਂ ਜਵਾਨੀ ਦੇ ਵੇਲੇ ਵੱਡੇ ਵੱਡੇ ਪਹਾੜਾਂ ਤੇ ਚੜ ਜਾਂਦਾ ਹਾਂ। ਫਰੀਦ ਜੀ ਨੇ ਵੀ ਕਿਹਾ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵੇ ਹੋਮ। ਪਰ ਜਦੋਂ ਬਿਰਧ ਹੋ ਗਏ ਸੀ ਕਹਿੰਦੇ ਅੱਧ ਫਰੀਦਾ ਕੂਜੜਾ ਸੈ ਕੋਹਾਂ ਥੀ ਹੋਮ। ਕੋਲ ਪਿਆ ਹੋਇਆ ਕੁਝਾ ਫਰੀਦ ਜੀ ਕਹਿੰਦੇ ਮੈਨੂੰ ਐਵੇਂ ਲੱਗਦਾ 100 ਕੋਹਾਂ ਦੀ ਦੂਰੀ ਤੇ ਪਿਆ ਹੋਵੇ। ਇੰਨਾ ਸਾਧ ਸੰਗਤ ਜੀ ਸਰੀਰ ਨਿਰਬਲ ਹੋ ਜਾਂਦਾ ਹੈ ਤੇ ਇੰਤਰੀਵ ਅਰਥਾਂ ਵਿੱਚ ਕੀ ਦੱਸਦੇ ਆ, ਵਾਹਿਗੁਰੂ ਦੇ ਘਰ ਵੱਲ ਤੁਰਨਾ ਤੇ ਜਿਹਦਾ ਮਨ ਨਾ ਬਲਵਾਨ ਹੋਵੇ ਉਹਦੇ ਕੋਲੋਂ ਪਰਮਾਰਥ ਦੇ ਰਾਹ ਤੇ ਨਹੀਂ ਤੁਰਿਆ ਜਾਂਦਾ। ਅੰਦਰ ਮਨ ਦੇ ਅੰਦਰ ਬਲ ਜਿਹੜਾ ਨਾ ਸ਼ਰਧਾ ਦਾ ਚਾਹੀਦਾ, ਸ਼ੁਭ ਗੁਣਾਂ ਦਾ ਬਲ ਚਾਹੀਦਾ। ਫਰੀਦ ਜੀ ਕਹਿੰਦੇ ਜਿਹੜਾ ਰਿਦਾ ਰੂਪੀ ਪਿੰਜਰ ਹੈ ਇਹ ਸ਼ੁਭ ਗੁਣਾਂ ਰੂਪੀ ਮਾਸ ਨਹੀਂ ਰਿਹਾ, ਸੁੱਕ ਗਿਆ ਤੇ ਪਿੰਜਰ ਵਾਂਗੂ ਦਿਖਾਈ ਦੇ ਰਿਹਾ ਕਮਜ਼ੋਰ। ਕਾਂ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਾਂ ਨੇ ਸਾਧ ਸੰਗਤ ਜੀ। ਤੇ ਤਲੀਆਂ ਕਿਹੜੀਆਂ ਖੂੰਡਦੇ ਨੇ? ਮਨ ਤੇ ਬੁੱਧ ਰੂਪੀ ਤਲੀਆਂ ਦੇ ਉੱਤੇ ਆ ਕੇ ਠੁੰਗੇ ਮਾਰਦੇ ਆ। ਕਦੇ ਮਨ ਦੇ ਉੱਤੇ ਤੇ ਬੁੱਧ ਦੇ ਉੱਤੇ ਕਾਮ ਠੁੰਗਾ ਮਾਰਦਾ ਤੇ ਕਾਮ ਅਰੂੜ ਹੋਇਆ ਜਿਹੜਾ ਮਨ ਹੈ ਨਾ ਤੇ ਬੁੱਧ ਹੈ ਸਾਧ ਸੰਗਤ ਜੀ ਉਹਦੇ ਕੋਲੋਂ ਧਰਮ ਤਾਂ ਵਿਸਰ ਜਾਂਦਾ ਹੈ, ਧਰਮ ਤਾਂ ਨਾਸ਼ ਹੋ ਜਾਂਦਾ ਹੈ। ਜਦੋਂ ਕ੍ਰੋਧ ਆਉਂਦਾ ਹੈ ਮਨ ਬੁੱਧ ਰੂਪੀ ਤਲੀਆਂ ਦੇ ਉੱਤੇ ਠੁੰਗੇ ਮਾਰਦੇ ਹੋਏ ਸ਼ੁਭ ਗੁਣਾਂ ਦਾ ਮਾਸ ਇਹ ਖਾਂਦੇ ਨੇ। ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਕਾਮੋ, ਤੁਸੀਂ ਮੇਰੀਆਂ ਮਨ ਬੁੱਧ ਰੂਪੀ ਤਲੀਆਂ ਉੱਤੇ ਠੁੰਗੇ ਮਾਰਦੇ ਹੋ। ਫਰੀਦ ਜੀ ਕਹਿੰਦੇ ਵੇਖ ਲੋ ਰੱਬ ਦੇ ਰਾਹ ਤੇ ਤੁਰਿਆ ਹੋਇਆ ਅਜੇ ਵੀ ਰੱਬ ਨਹੀਂ ਬੋੜਿਆ, ਅਜੇ ਤੱਕ ਅੱਲਾ ਸਾਖਿਆਤ ਨਹੀਂ ਹੋਇਆ। ਵੇਖੋ ਮੇਰੇ ਬੰਦੇ ਦੇ ਭਾਗ ਹੀ ਮਾੜੇ ਹਨ ਨਾ, ਅੱਲਾ ਵਿੱਚ ਕੋਈ ਦੋਸ਼ ਨਹੀਂ, ਅੱਲਾ ਮੈਨੂੰ ਸਾਖਿਆਤ ਹੋ ਮੇਰੇ ਮਸਤਕ ਤੇ ਭਾਗ ਪਾ ਦੇ ਆਪਣੇ ਦਰਸ਼ਨਾਂ ਦਾ। ਕਹਿੰਦੇ ਨੇ ਵਕਾਰਾਂ ਰੂਪੀ ਕਾਮਾਂ ਨੇ ਇਹ ਹਿਰਦੇ ਰੂਪੀ ਕਰੰਗ ਨੂੰ ਸਾਰੇ ਨੂੰ ਢੰਡੋਲ ਲਿਆ, ਖੋਜ ਲਿਆ ਏ। ਸਾਰਾ ਹੀ ਸ਼ੁਭ ਗੁਣਾਂ ਦਾ ਮਾਸ ਜੀਆਂ ਦੇ ਹਿਰਦੇ ਅੰਦਰੋਂ ਖਾ ਗਏ। ਇਹ ਕਾਮ ਕ੍ਰੋਧ ਠੁੰਗੇ ਮਾਰਦੇ ਹੋਏ ਸ਼ੁਭ ਗੁਣਾਂ ਦਾ ਮਾਸ ਹਿਰਦੇ ਵਿੱਚੋਂ ਸਾਧ ਸੰਗਤ ਜੀ ਖਾ ਜਾਂਦੇ ਹੈ। ਫਰੀਦ ਸਾਹਿਬ ਜੀ ਦੇ ਆਪਣੇ ਹਿਰਦੇ ਦੇ ਅੰਦਰ ਤਾਂ ਸ਼ੁਭ ਗੁਣ ਭਰਪੂਰ ਹਨ, ਸਿੱਖਿਆ ਦਿੰਦੇ ਹੈ ਕਿਉਂਕਿ ਅੰਤਰੀ ਵਰਥ ਹਨ, ਸਿੱਖਿਆ ਦਿੰਦੇ ਆ ਵੀ ਕਾਵਾਂ ਜਿਹੜੇ ਵਕਾਰਾਂ ਰੂਪੀ ਕਾਂ ਹਨ ਨਾ ਇਹਨਾਂ ਦੇ ਠੁੰਗਿਆਂ ਤੋਂ ਬਚੋ। ਇਹ ਠੁੰਗੇ ਮਾਰਦੇ ਹੋਏ ਸ਼ੁਭ ਗੁਣਾਂ ਨੂੰ ਖਾਈ ਜਾਂਦੇ ਹੈ, ਹਿਰਦੇ ਰੂਪੀ ਕੰਗਾਰ ਨੂੰ ਸਾਰਾ ਇਹਨਾਂ ਨੇ ਢੰਡੋਲ ਲਿਆ, ਨਾ ਸ਼ਾਂਤੀ ਰਹਿਣ ਦਿੱਤੀ ਅੰਦਰ, ਨਾ ਸਾਧ ਸੰਗਤ ਜੀ ਇਹਨਾਂ ਨੇ ਵਿਵੇਕ ਰਹਿਣ ਦਿੱਤਾ ਅੰਦਰ ਤੇ ਨਾ ਕਿਸੇ ਪ੍ਰਕਾਰ ਸੰਤੋਖ ਰਹਿਣ ਦਿੱਤਾ ਅੰਦਰ। ਖਾਈ ਗਏ ਸਾਰੇ ਸ਼ੁਭ ਗੁਣ ਇਹਨਾਂ ਨੇ ਕਰੰਗ ਨੂੰ ਸਾਰੇ ਨੂੰ ਹਿਰਦੇ ਨੂੰ ਢੰਡੋਲ ਲਿਆ। ਫਰੀਦ ਜੀ ਕਹਿੰਦੇ ਮੇਰੇ ਮਨ ਤੇ ਬੁੱਧ ਰੂਪੀ ਜਿਹੜੇ ਦੋ ਨੇਤਰ ਹੈ ਨਾ ਇਹਨਾਂ ਨੂੰ ਵਕਾਰਾਂ ਰੂਪੀ ਕਾਮੋ ਨਾ ਛੋਣਾ ਕਰੋ, ਕਿਉਂਕਿ ਫਿਰ ਪਤੀ ਅੱਲਾ ਨੂੰ ਵੇਖਣ ਦੀ ਅਜੇ ਮਨ ਨੂੰ ਸਾਖਿਆਤ ਹੋਣ ਦੀ ਮੇਰੇ ਮਨ ਵਿੱਚ ਆਸ ਹੈ ਕਿ ਮੇਰੇ ਮਨ ਵਿੱਚ ਅੱਲਾ ਸਾਖਿਆਤ ਹੋਊਗਾ, ਮੇਰੀ ਬੁੱਧ ਵਿੱਚ ਉਹਦੇ ਨਾਮ ਦਾ ਪ੍ਰਕਾਸ਼ ਹੋ ਜਾਊਗਾ, ਇਸ ਕਰਕੇ ਮੇਰੇ ਮਨ ਬੁੱਧ ਰੂਪੀ ਨੇਤਰਾਂ ਨੂੰ ਨਾ ਛੋਣਾ ਕਰੋ। ਵਕਾਰਾਂ ਰੂਪੀ ਕਾਵਾਂ ਨੂੰ ਕਹਿੰਦੇ ਆ ਮੇਰੇ ਦੇਹ ਰੂਪੀ ਪਿੰਜਰੇ ਨੂੰ ਨਾ ਚੂੰਡਣਾ ਕਰੋ, ਭਾਵ ਮੇਰੇ ਹਿਰਦੇ ਰੂਪੀ ਦੇਹ ਨੂੰ ਜਿਹੜੀ ਆ ਨਾ ਚੂੰਡਣਾ ਕਰੋ, ਸ਼ੁਭ ਗੁਣਾਂ ਦੇ ਮਾਸ ਨੂੰ ਨਾ ਖਾਣਾ ਕਰੋ। ਜੇ ਤੁਸੀਂ ਵਾਸਾ ਹੀ ਕਰ ਲਿਆ ਹੈ ਵਿਕਾਰੋ ਮੇਰੇ ਹਿਰਦੇ ਦੇ ਅੰਦਰ ਤਾਂ ਉੱਡ ਜਾਓ, ਜਾਓ ਕਿਸੇ ਹੋਰ ਅਗਿਆਨੀ ਨੂੰ ਚਿੰਬੜੋ, ਮੈਂ ਹੁਣ ਤੁਹਾਨੂੰ ਨਹੀਂ ਵਰਤਣਾ। ਸਾਧ ਸੰਗਤ ਜੀ, ਇਹ ਵਿਕਾਰ ਉਦੋਂ ਹੀ ਹਰਕਤ ਕਰਦੇ ਆ ਜਦੋਂ ਅਸੀਂ ਸਹਿਮਤੀ ਪ੍ਰਗਟਾਉਂਦੇ ਹਾਂ। ਜੀਵ ਕਹਿੰਦਾ ਵੀ ਮੇਰਾ ਕੀ ਦੋਸ਼ ਹੈ, ਜਦੋਂ ਇਹਦੇ ਕੋਲੋਂ ਹਿਸਾਬ ਪੁੱਛਿਆ ਜਾਂਦਾ ਨਾ, ਕਹਿੰਦਾ ਮੇਰਾ ਕੀ ਦੋਸ਼ ਹੈ, ਮੈਨੂੰ ਤਾਂ ਕਾਮ ਨੇ ਭਰਮਾਇਆ, ਇੱਦਾਂ ਹੀ ਕਹਿੰਦੇ ਆ ਨਾ। ਪਰ ਉਦੋਂ ਮਹਾਰਾਜ ਫਿਰ ਕਹਿੰਦੇ ਆ, ਜਮ ਡੰਡਾ ਗੱਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਣਾ। ਉਦੋਂ ਪੰਜੇ ਹੀ ਪਾਸੇ ਹੋ ਕੇ ਖਲੋ ਜਾਂਦੇ ਜਦੋਂ ਜਮ ਦਾ ਡੰਡਾ ਸਿਰ ਤੇ ਵੱਜਦੇ, ਕਹਿੰਦੇ ਏਨ ਕੀਤਾ, ਅਸੀਂ ਨੀ ਕੁਛ ਵੀ ਕੀਤਾ, ਸਾਨੂੰ ਤੇ ਆਗਿਆ ਕਰਦਾ ਰਿਹਾ, ਸਾਨੂੰ ਤਾਂ ਆਪਣਾ ਮਿੱਤਰ ਬਣਾ ਕੇ ਚੱਲਿਆ ਹੈ, ਹੁਣ ਦੋਸਤੀ ਕਿਹਦੇ ਨਾਲ ਹੈ। ਜਿਹੜਾ ਪਿੱਠ ਚ ਮਾਰੇ ਛੁਰਾ ਪਿੱਛੋਂ ਦੀ ਗਲ ਘੁੱਟੇ, ਉਹ ਦੋਸਤ ਹੁੰਦਾ ਕਿ ਦੁਸ਼ਮਣ ਹੁੰਦਾ? ਜਿਹੜਾ ਵਿਸ਼ਵਾਸਘਾਤ ਕਰਦਾ, ਜਿੱਦਾਂ ਸਿੱਖ ਕੌਮ ਨਾਲ ਹੋ ਰਿਹਾ, ਜਿਹੜਾ ਤੁਹਾਡੇ ਨਾਲ ਵਿਸ਼ਵਾਸਘਾਤ ਕਰੇ ਉਹ ਤੁਹਾਡਾ ਮਿੱਤਰ ਹੈ ਜਾਂ ਦੁਸ਼ਮਣ ਹੈ? ਦੁਸ਼ਮਣ ਹੀ ਹੈ ਨਾ। ਤੇ ਸਾਧ ਸੰਗਤ ਜੀ, ਅਸੀਂ ਉਹਨਾਂ ਵੈਰੀਆਂ ਨੂੰ ਆਪਣੇ ਮਿੱਤਰ ਬਣਾਇਆ ਹੋਇਆ ਜਿਹੜੇ ਵਿਸ਼ਵਾਸਘਾਤ ਕਰਦੇ ਹਰ ਵੇਲੇ ਸਾਡੇ ਨਾਲ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਉੱਥੇ ਖੜਕੇ ਮਾਰਦੇ ਆ ਜਿੱਥੇ ਫਿਰ ਪਾਣੀ ਵੀ ਨਹੀਂ ਨਸੀਬ ਹੁੰਦਾ, ਐਸੀ ਬੁਰੀ ਹਾਲਤ ਕਰਦੇ ਆ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਦੀ ਸ਼ਕਤੀ, ਇਹਨਾਂ ਦਾ ਸਾਧ ਸੰਗਤ ਜੀ ਵਰਤਾਰਾ ਤੇ ਇਹਨਾਂ ਦੇ ਨਾਸ ਹੋਣ ਦਾ ਸਹਿਸਕ੍ਰਿਤੀ ਵਿੱਚ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ। ਗਰੀਬ ਨਿਵਾਜ ਨੇ ਕਿਹਾ, ਹੇ ਕਾਮੰ, ਕਾਮ ਨੂੰ ਸੰਬੋਧਨ ਹੋ ਕੇ ਕਿਹਾ, ਉੱਥੇ ਕਿਸੇ ਬੰਦੇ ਨੂੰ ਸੰਬੋਧਨ ਨਹੀਂ ਹੋ ਰਹੇ ਸਤਿਗੁਰੂ ਜੀ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਪਰਮਾਵਣ ਹੈ। ਮਹਾਰਾਜ ਕਹਿੰਦੇ ਤੂੰ ਨਰਕਾਂ ਚ ਪਾਉਣ ਵਾਲਾ ਜੀਵ ਨੂੰ ਤੇ ਬਹੁਤੀਆਂ ਜੂਨੀਆਂ ਵਿੱਚ ਭਟਕਾਉਣ ਦਾ ਕਾਰਨ ਬਣਦਾ, ਕਿਉਂਕਿ ਭੋਗ ਭੋਗਸ ਬੀਜ ਬੋਗਸ, ਜਿੰਨੇ ਭੋਗ ਭੋਗਦਾ ਓਨੇ ਬੀਜ ਬੀਜਦਾ ਕਰਮਾਂ ਦੇ ਤੇ ਓਨੇ ਜਨਮਾਂ ਵਿੱਚ ਭੁਗਤਣੇ ਪੈਂਦੇ ਆ। ਇਸ ਕਰਕੇ ਜਿਹੜੇ ਵਿਕਾਰਾਂ ਰੂਪੀ ਕਾਂ ਹਨ, ਸਾਧ ਸੰਗਤ ਜੀ ਇਹ ਦੇਹ ਦੇ ਉੱਪਰ ਆ ਕੇ ਵਾਸਾ ਹੀ ਕਰ ਲੈਂਦੇ। ਫਰੀਦ ਜੀ ਕਹਿੰਦੇ ਨੇ, ਪੰਕਤੀ ਸੁਣੋ ਫਿਰ, ਕਹਿੰਦੇ ਹੈ ਵਿਕਾਰਾਂ ਰੂਪੀ ਕਾਮੋ, ਮੇਰੇ ਹਿਰਦੇ ਰੂਪੀ ਪਿੰਜਰੇ ਨੂੰ ਤੁਸੀਂ ਨਾ ਚੂੰਡਣਾ ਕਰੋ। ਫੁਰਨੇ ਜਦੋਂ ਆਉਂਦੇ ਚੂੰਡਦੇ ਆ, ਜਦੋਂ ਕ੍ਰੋਧ ਦਾ ਫੁਰਨਾ ਆਇਆ ਅੱਗ ਬਗੂਲਾ ਹੋ ਗਿਆ। ਤੇ ਮਹਾਰਾਜ ਕਹਿੰਦੇ ਨੇ, ਜਿਹੜਾ ਕ੍ਰੋਧ ਹੈ ਨਾ, ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਮਹਾਰਾਜ ਕਹਿੰਦੇ ਥੋੜੀ ਜਿੰਨੀ ਵੀ ਤੈਨੂੰ ਕਰੁਣਾ ਨਹੀਂ ਪੈਦਾ ਹੁੰਦੀ, ਇੰਨਾ ਜ਼ਿਆਦਾ ਇਹ ਭਾੜਾ ਭਾਰੀ ਸਾਧ ਸੰਗਤ ਜੀ ਦੁਸ਼ਟ ਵਾਏ। ਤੇ ਜਿਹੜਾ ਨਾ ਧਰਮ, ਇਹ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ, ਧਰਮ ਕ੍ਰੋਧ ਕਰ ਹੋਤ ਵਿਭੰਗਾ, ਕ੍ਰੋਧ ਕਰਦੇ ਹੀ ਧਰਮ ਨਾਸ਼ ਹੋ ਜਾਂਦਾ ਉਸੇ ਵੇਲੇ। ਇਹਨਾਂ ਦੇ ਚੰਗੇ ਪੱਖ ਨੇ, ਕ੍ਰੋਧ ਦਾ ਚੰਗਾ ਪੱਖ ਕੀ ਹੈ, ਵੀਰ ਰਸ, ਕਾਮ ਦਾ ਚੰਗਾ ਪੱਖ ਕੀ ਹੈ, ਆਪਣੇ ਸਿੰਘ ਸਿੰਘਣੀ ਦੇ ਤੇ ਸਿੰਘਣੀ ਸਿੰਘ ਦੇ ਜਤ ਸਤ ਵਿੱਚ ਪ੍ਰਪੱਕ ਰਹਿ ਕਰਕੇ ਧਰਮੀ ਔਲਾਦ ਪੈਦਾ ਕਰੇ। ਫਿਰ ਸਾਧ ਸੰਗਤ ਜੀ, ਲੋਭ ਦਾ ਚੰਗਾ ਪੱਖ ਕੀ ਹੈ, ਨਾਮ ਦੇ ਜਪਣ ਦਾ ਲੋਭ ਕਰਨਾ, ਸੁਭ ਗੁਣਾਂ ਦੇ ਧਾਰਨ ਦਾ ਲੋਭ ਕਰਨਾ। ਮੋਹ ਦਾ ਚੰਗਾ ਪੱਖ ਕੀ ਹੈ, ਪ੍ਰੇਮ, ਹੰਕਾਰ ਦਾ ਚੰਗਾ ਪੱਖ ਕੀ ਹੈ, ਸਤਿਗੁਰੂ ਜੀ ਦੇ ਉੱਤੇ ਮਾਣ ਕਰਨਾ। ਮਾਣ ਕਰੋ ਤੁਧ ਉਪਰੇ ਮੇਰੇ ਸਤਿਗੁਰ ਪੂਰੇ, ਆਪਣੀ ਦੇਹ ਦਾ ਮਾਣ ਨਾ ਕਰਨਾ। ਤੇ ਇਹ ਵਿਕਾਰਾਂ ਦਾ ਚੰਗਾ ਪੱਖ ਹੈ ਇਹ ਦੇਹ ਦੇ ਅੰਦਰ ਸਾਧ ਸੰਗਤ ਜੀ, ਪਰ ਇਹਨੂੰ ਉਲਟ ਵਰਤਦਾ ਜੀਵ, ਜਿਸ ਕਰਕੇ ਹੁਣ ਕਈ ਕਹਿੰਦੇ ਪੈਦਾ ਹੀ ਕਿਉਂ ਕੀਤੇ ਆ ਮਹਾਰਾਜ ਨੇ, ਜੇ ਪੈਦਾ ਨਾ ਕਰਦੇ ਤਾਂ ਸੰਸਾਰ ਦੀ ਸਾਰੀ ਜਿਹੜੀ ਹੈ ਨਾ ਇਹ ਚਾਲ ਨਾ ਚੱਲਦੀ। ਇਹ ਸਭ ਕੁਛ ਮਹਾਰਾਜ ਨੇ ਚਲਾਏਮਾਨ ਕੀਤਾ ਹੋਇਆ ਹੈ। ਇਸ ਕਰਕੇ ਖੁਦਾ ਨੂੰ ਨਹੀਂ ਸਮਝਾਉਣਾ ਚਾਹੀਦਾ, ਮਹਾਰਾਜ ਦੀ ਗੱਲ ਸਮਝਣੀ ਚਾਹੀਦੀ ਹੈ। ਤੇ ਕਈ ਇਹੋ ਜਿਹੇ ਰੱਬ ਨੂੰ ਹੀ ਸਮਝਾਉਣ ਲੱਗ ਪੈਂਦੇ ਵੀ ਇੱਦਾਂ ਕਿਉਂ ਕੀਤਾ ਜੀ। ਸਾਧ ਸੰਗਤ ਜੀ, ਫਰੀਦ ਜੀ ਕਹਿੰਦੇ ਆ ਕਿ ਹੇ ਵਿਕਾਰਾਂ ਰੂਪੀ ਕਾਮੋ, ਮੇਰੇ ਹਿਰਦੇ ਰੂਪੀ ਪਿੰਜਰੇ ਨੂੰ ਨਾ ਚੂੰਡਣਾ ਕਰੋ। ਜੇ ਤੁਸੀਂ ਵਾਸਾ ਹੀ ਕਰ ਲਿਆ ਮੇਰੇ ਹਿਰਦੇ ਵਿੱਚ ਤਾਂ ਹੁਣ ਮੈਂ ਤੁਹਾਨੂੰ ਵਰਤਣਾ ਨਹੀਂ, ਉੱਡ ਜਾਓ ਇੱਥੋਂ। ਇੱਥੋਂ ਉਡਾਰੀ ਭਰ ਜਾਓ ਗੁਰਮੁਖਾਂ ਦੇ ਰਿਹਦੇ ਵਿੱਚੋਂ ਫਿਰ ਸਾਧ ਸੰਗਤ ਜੀ ਉਹ ਉਡਾਰੀ ਭਰ ਜਾਂਦੇ ਆ ਕਿਉਂਕਿ ਫਰੀਦ ਜੀ ਦੱਸਦੇ ਹਨ ਕਹਿੰਦੇ ਜਿਸ ਰਿਹਦੇ ਦੇ ਅੰਦਰ ਮੇਰਾ ਸੌ ਅੱਲਾ ਵਸ ਰਿਹਾ ਹੈ ਉੱਥੋਂ ਸੁਭ ਗੁਣਾਂ ਦਾ ਮਾਸ ਨਾ ਖਾਣਾ ਕਰੋ ਹੁਣ ਨਾ ਤੁਸੀਂ ਮੇਰੇ ਪਿੰਜਰੇ ਵਿੱਚ ਰਿਹਦੇ ਵਿੱਚ ਵਾਸ ਕਰੋ ਸਾਧ ਸੰਗਤ ਜੀ ਜਦੋਂ ਵਿਕਾਰਾਂ ਤੋਂ ਕੋਈ ਮੂੰਹ ਮੋੜ ਲੈਂਦਾ ਤੇ ਵਿਕਾਰ ਨਿਰਾਸ਼ ਹੋਏ ਉੱਥੋਂ ਭੱਜ ਜਾਂਦੇ ਤੇ ਜਦੋਂ ਕੋਈ ਬਾਣੀ ਪੜ੍ਹਨੀ ਸ਼ੁਰੂ ਕਰਦਾ ਨਾ ਕਈ ਵਾਰੀ ਕਹਿੰਦੇ ਹੁੰਦੇ ਆ ਸਤਸੰਗਤ ਕਰਨ ਲੱਗ ਜੇ ਕਿ ਬਾਬਾ ਜੀ ਜਦੋਂ ਦਾ ਨਿਤਨੇਮ ਸ਼ੁਰੂ ਕੀਤਾ ਹੈ ਉਨੇ ਵਿਕਾਰ ਜ਼ਿਆਦਾ ਤੰਗ ਕਰਨ ਲੱਗ ਪਏ ਆ ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਗ੍ਰਿਫਤ ਤੋਂ ਭੱਜਣ ਕਿੱਧਰ ਲੱਗਿਆ ਤੂੰ ਉਹ ਫਿਰ ਆਪਣਾ ਗਲਬਾ ਪਾਉਂਦੇ ਆ ਜਦੋਂ ਉਹਨਾਂ ਦਾ ਜ਼ੋਰ ਪੈਂਦਾ ਹੋਰ ਤੀਬਰਤਾ ਨਾਲ ਭਜਨ ਕਰੇ ਹੋਰ ਤੀਬਰਤਾ ਨਾਲ ਸਤਸੰਗਤ ਕਰੇ ਤੇ ਫਿਰ ਸਾਧ ਸੰਗਤ ਜੀ ਇੱਕ ਦਿਨ ਐਸਾ ਆਉਂਦਾ ਹੈ ਜਿਸ ਦਿਨ ਇਹ ਵਿਕਾਰਾਂ ਰੂਪੀ ਕਾਂ ਫਿਰ ਰਿਹਦੇ ਰੂਪੀ ਦੇਹ ਤੋਂ ਉਡਾਰੀ ਭਰ ਜਾਂਦੇ ਹੈ ਫਿਰ ਕਿਸੇ ਹੋਰ ਅਗਿਆਨੀ ਨੂੰ ਜਾ ਚਿੰਬੜਦੇ ਆ ਜਿਹੜਾ ਇਹਨਾਂ ਦਾ ਪ੍ਰੇਮੀ ਹੁੰਦਾ ਹੈ ਜਿਹੜਾ ਸਾਡਾ ਸਰੀਰ ਹੈ ਨਾ ਇਹ ਰੇਡੀਓ ਸਟੇਸ਼ਨ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਰੇਡੀਓ ਘੁਮਾਈਏ ਤੇ ਉਹੀ ਸਟੇਸ਼ਨ ਫੜ ਲੈਂਦਾ ਨਾ ਐ ਇਸ ਵਾਤਾਵਰਨ ਵਿੱਚ ਸਾਰੇ ਹੀ ਤੱਤ ਨੇ ਜਿਨ੍ਹਾਂ ਦਾ ਦੇਹ ਰੂਪੀ ਰੇਡੀਓ ਹਰ ਵੇਲੇ ਗੁਰੂ ਨਾਨਕ ਸਾਹਿਬ ਦੇ ਸਟੇਸ਼ਨ ਤੇ ਲੱਗਾ ਰਹਿੰਦਾ ਤੇ ਉਹਨਾਂ ਨੂੰ ਤਾਂ ਬਾਣੀ ਸੁਣਦੀ ਹੈ ਕੰਨਾਂ ਵਿੱਚ ਧੁਨ ਸੁਣਦੀ ਹੈ ਪ੍ਰੇਮ ਵਿੱਚ ਵੇਗ ਵਿੱਚ ਤੇ ਜਿਨ੍ਹਾਂ ਦਾ ਮਾਫ ਕਰਿਓ ਫਿਰ ਦੇਹ ਰੂਪੀ ਰੇਡੀਓ ਸਟੇਸ਼ਨ ਕਾਮ ਦੇ ਸਟੇਸ਼ਨ ਤੇ ਕਿਤੇ ਲੱਗ ਜੇ ਤੇ ਉਹ ਫਿਰ ਅੱਖਾਂ ਨਾਲ ਵਹਿੰਦਿਆਂ ਹੋਇਆਂ ਸਰੀਰ ਦਾ ਹੀ ਨਿਰੀਖਣ ਕਰਦੇ ਰਹਿੰਦੇ ਆ ਬੁਰਾ ਹਾਲ ਹੋ ਜਾਂਦਾ ਹੈ ਸਾਰਾ ਕੁਛ ਉਹ ਕੁਝ ਹੀ ਉਹਨਾਂ ਨੂੰ ਦਿਸਦਾ ਜੋ ਬੁਰਾ ਹੁੰਦਾ ਹੈ ਹਰ ਥਾਂ ਤੋਂ ਬੁਰਿਆਈ ਹੀ ਉਹਨਾਂ ਦੇ ਸਾਹਮਣੇ ਆਉਂਦੀ ਹੈ ਜਦੋਂ ਕ੍ਰੋਧ ਦਾ ਸਟੇਸ਼ਨ ਲੱਗ ਜਾਂਦਾ ਅੱਗ ਬਗੂਲਾ ਹੋ ਜਾਂਦਾ ਹੈ ਲੋਭ ਦਾ ਸਟੇਸ਼ਨ ਲੱਗੇ ਤੇ ਇਹਨੂੰ ਕੋਈ ਧਰਮ ਨਹੀਂ ਰਹਿੰਦਾ ਸਭ ਨੂੰ ਲੁੱਟਣ ਦਾ ਯਤਨ ਕਰਦਾ ਹੈ ਇਸ ਤਰ੍ਹਾਂ ਦੀ ਸਾਡੀ ਹਾਲਤ ਹੈ ਤੇ ਸਾਨੂੰ ਚਾਹੀਦਾ ਹੈ ਕਿ ਸਾਡਾ ਦੇਹ ਰੂਪੀ ਸਟੇਸ਼ਨ ਜਿਹੜਾ ਨਾ ਰੇਡੀਓ ਦਾ ਹਰ ਵੇਲੇ ਸਾਧ ਸੰਗਤ ਰੂਪੀ ਸਟੇਸ਼ਨ ਤੇ ਲੱਗਾ ਰਹੇ ਜਿਸ ਕਰਕੇ ਸਾਨੂੰ ਸਭ ਮਹਾਰਾਜ ਦੇ ਪਿਆਰੇ ਭਗਤ ਦਿਸਣ ਗੁਰਮੁਖ ਦਿਸਣ ਵਿਕਾਰਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਤੋ ਸਾਧ ਸੰਗਤ ਜੀ ਕੱਲ ਦੇ ਦੋ ਦੀਵਾਨ ਹਨ ਇੱਕ ਦੁਪਹਿਰ ਦਾ ਦੀਵਾਨ ਹੈ ਤੇ ਸ਼ਾਮ ਦਾ ਦੀਵਾਨ ਹੈ ਫਿਰ ਆਪ ਜੀ ਤੋਂ ਇਜਾਜ਼ਤ ਮੰਗਾਂਗੇ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਗੁਰਮੁਖ ਪਿਆਰਿਆਂ ਨੇ ਬੜੇ ਪਿਆਰ ਨਾਲ ਆ ਕਰਕੇ ਮੈਂ ਆਪ ਸ਼ਰਮਿੰਦਾ ਹੋ ਰਿਹਾ ਸਾਂ ਜਦੋਂ ਮੈਨੂੰ ਕਹਿ ਰਹੇ ਸੀ ਵਿਗਿਆਨੀ ਜੀ ਤੁਸੀਂ ਦਿਨ ਹੋਰ ਵਧਾਓ ਮੈਂ ਦੋਵੇਂ ਹੱਥ ਜੋੜ ਕੇ ਇਹਨਾਂ ਨੂੰ ਫਿਰ ਕਿਹਾ ਮੈਂ ਅੱਗੇ ਸਿੰਘਾਂ ਨਾਲ ਗੱਲ ਕਰਦਾ ਤੇ ਹੁਣ ਪ੍ਰੋਗਰਾਮ ਉਲੀਕੇ ਹੋਣ ਕਰਕੇ ਤੇ ਮੈਂ ਮਾਫੀ ਚਾਹਾਂਗਾ ਨਹੀਂ ਤਾਂ ਸਾਧ ਸੰਗਤ ਜੀ ਜ਼ਰੂਰ ਦੋ ਦਿਨ ਹੋਰ ਵੱਧ ਕੀ ਲਾਉਣ 'ਚ ਸੀਗਾ ਤੇ ਮਹਾਰਾਜ ਸਾਹਿਬ ਜੀ ਨੂੰ ਪਾਇਆ ਤਾਂ ਜਦੋਂ ਆਉਣ ਵਾਲੇ ਸਮੇਂ ਵਿੱਚ ਕਿਤੇ ਆਏ ਇਸੇ ਸਥਾਨ ਤੋਂ ਹੀ ਆਪਾਂ ਪਹਿਲਾ ਹਫ਼ਤਾ ਆਰੰਭ ਕਰਾਂਗੇ ਭਾਵੇਂ ਫਿਰ ਦੋ ਦਿਨ ਹੋਰ ਵੱਧ ਕਥਾ ਕਰਾ ਲਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਸਾਧ ਸੰਗਤ ਜੀ ਬਾਣੀ ਦੀ ਕਥਾ ਦਾ ਜਿਹੜਾ ਇਹ ਅਮੋਲਕ ਪ੍ਰਵਾਹ ਹੈ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਅਸੀਂ ਜੇ ਇੱਥੇ ਹਾਂ ਤੇ ਤਾਂ ਵੀ ਕਥਾ ਹੀ ਕਰਨੀ ਹੈ ਜੇ ਕਿਤੇ ਹੋਰ ਆਵਾਂ ਤਾਂ ਵੀ ਕਥਾ ਹੀ ਕਰਨੀ ਹੈ ਤੁਹਾਡੀ ਸੇਵਾ ਹੀ ਕਰਨੀ ਹੈ ਸਾਧ ਸੰਗਤ ਦੀ ਇਸ ਕਰਕੇ ਮਹਿਸੂਸ ਨਾ ਕਰਿਓ ਦੋਵੇਂ ਹੱਥ ਜੋੜ ਕਰਕੇ ਅਸੀਂ ਮਾਫ਼ੀ ਮੰਗਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਕਿਰਪਾ ਕਰਨ ਤੁਹਾਡੇ ਸਮਾਗਮ ਹੋਰ ਚੜ੍ਹਦੀ ਕਲਾ ਵਾਲੇ ਹੋਣ ਤੇ ਸਕੂਲ ਦਾ ਜੋ ਪ੍ਰਬੰਧ ਗੁਰਮੁਖਾਂ ਦੱਸਿਆ ਸਾਧ ਸੰਗਤ ਜੀ ਬਹੁਤ ਲੋੜ ਮੈਂ ਵੈਸੇ ਹੀ ਸਿੰਘਾਂ ਨਾਲ ਬਚਨ ਕਰ ਰਿਹਾ ਸਾਂ ਤੇ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਉੱਥੇ ਆਏ ਹੋਏ ਸੀਗੇ ਤੇ ਇਹਨਾਂ ਫਿਰ ਦੱਸਿਆ ਵੀ ਅਸੀਂ ਗੁਰਦੁਆਰੇ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਜਿਹੜੀਆਂ ਉਪਰਾਲਾ ਕਰ ਰਹੀਆਂ ਨੇ ਤੇ ਜਿਹੜੀਆਂ ਮਨਜ਼ੂਰੀਆਂ ਗੌਰਮੈਂਟ ਵੱਲੋਂ ਮਿਲਣ ਵਾਲੀਆਂ ਉਹਨਾਂ ਵਾਸਤੇ ਉਪਰਾਲਾ ਕਰ ਰਹੇ ਨੇ ਸਤਿਗੁਰੂ ਜੀ ਮਿਹਰ ਕਰਨ ਇਹ ਜਲਦੀ ਸਾਰੇ ਕਾਰਜ ਸੰਪੂਰਨ ਹੋਣ ਤੇ ਆਪਣਾ ਸਿੱਖਾਂ ਦਾ ਇੱਕ ਵਧੀਆ ਤਰੀਕੇ ਨਾਲ ਚੱਲਣ ਵਾਲਾ ਸਕੂਲ ਹੋਵੇ ਜਿਹਦੇ ਅੰਦਰ ਸਿੱਖ ਬੱਚੇ ਸਿੱਖੀ ਦੀ ਸੇਧ ਪ੍ਰਾਪਤ ਕਰਨ ਤੇ ਸੋਹਣੀ ਗੁਰਸਿੱਖੀ ਦੀ ਫੁਲਵਾੜੀ ਜਿਹੜੀ ਹੈ ਤੁਹਾਡੀ ਇਸ ਧਰਤੀ ਤੇ ਖਿੜ ਸਕੇ ਦੋ ਤਿੰਨ ਸਾਲ ਦੇ ਵਿੱਚ ਹੀ ਆਊਟਪੁੱਟ ਨਿਕਲੇ ਕਿ ਵਾਕਿਆ ਇੱਥੋਂ ਜਿਹੜੇ ਬੱਚੇ ਤਿਆਰ ਹੋਏ ਗੁਰੂ ਬਾਣੀ ਦੀ ਸੰਥਿਆ ਕਰਕੇ ਪਾਠੀ ਬਣ ਗਏ ਹੈ ਨਿਤਨੇਮੀ ਬਣ ਗਏ ਆ ਬਾਣੀ ਬਾਣੇ ਵਿੱਚ ਪਰਪੱਕ ਹੋ ਗਏ ਆ ਤੇ ਇਹ ਇਲਾਕੇ 'ਚ ਵੀ ਪਤਾ ਲੱਗੇ ਤੇ ਸਤਿਗੁਰੂ ਮਿਹਰਗਰ ਨੇ ਕਹਿੰਦੇ ਸੀ ਵੀ ਜੇ ਹੋਰ ਵੀ ਕੋਈ ਅੱਗੋਂ ਸੰਸਥਾਵਾਂ ਸਕੂਲ ਖੋਲ੍ਹਣੇ ਚਾਹੁਣਗੀਆਂ ਤੇ ਅਸੀਂ ਆਪਣੇ ਵੱਲੋਂ ਆਪਣੀਆਂ ਬ੍ਰਾਂਚਾਂ ਦੇ ਤੌਰ 'ਤੇ ਉਹਨਾਂ ਨੂੰ ਸਾਰੇ ਅਧਿਕਾਰ ਦੇਵਾਂਗੇ ਤੇ ਪ੍ਰਬੰਧ ਉਹਨਾਂ ਦਾ ਆਪਣਾ ਹੋਵੇਗਾ ਕਿਉਂਕਿ ਸਿੱਖ ਕੌਮ ਮੈਂ ਲੰਘ ਰਿਹਾ ਸਾਂ ਸੜਕ ਤੋਂ ਤੇ ਸਿੰਘਾਂ ਮੈਨੂੰ ਸਕੂਲ ਵਿਖਾਇਆ ਮੁਸਲਮਾਨ ਭਾਈਚਾਰੇ ਦਾ ਸਕੂਲ ਸੀ ਬੜਾ ਉਹਨਾਂ ਦਾ ਉੱਦਮ ਹੈ ਚੰਗੀ ਗੱਲ ਹੈ ਸੋਹਣਾ ਸਕੂਲ ਉਹਨਾਂ ਬਣਾਇਆ ਫਿਰ ਮੈਂ ਸਿੰਘਾਂ ਨੂੰ ਕਿਹਾ ਆਪਣੇ ਕਿੰਨੇ ਇੱਥੇ ਤੁਸੀਂ ਆਪਾਂ ਵੱਸਦੇ ਹਾਂ ਅਤੇ ਸਾਡਾ ਵੀ ਇੱਕ ਸਿੱਖਾਂ ਦਾ ਸਕੂਲ ਚਾਹੀਦਾ ਵੇਖ ਕੇ ਸਾਨੂੰ ਵੀ ਤਾਂ ਮਨ ਵਿੱਚ ਆਸ ਆਉਂਦੀ ਲੱਗੀ ਸਾਡਾ ਵੀ ਸਿੱਖਾਂ ਦਾ ਇੱਕ ਸਕੂਲ ਹੋਵੇ ਤੇ ਤੁਸੀਂ ਸੰਗਤਾਂ ਨੇ ਉਪਰਾਲਾ ਕੀਤਾ ਮਹਾਰਾਜ ਮਿਹਰ ਕਰਨ ਇਹ ਕਾਰਜ ਸਤਿਗੁਰੂ ਜੀ ਸੰਪੂਰਨ ਕਰਨ ਤੇ ਚੜ੍ਹਦੀ ਕਲਾ ਹੋਵੇ ਕੱਲ ਨੂੰ ਦੋ ਦੀਵਾਨ ਫਿਰ ਆਪਾਂ ਦੁਪਹਿਰ ਦੇ ਤੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰਾਂਗੇ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ
ਕਾਕਾ ਚੁੰਡਨਾ ਪਿੰਜਰਾ ਬਸ ਤਾਂ ਉੱਡਰ ਜਾਹੇ
ਪਿੰਜਰੇ ਮੇਰਾ ਸਹੁ ਵਸੈ ਮਾਸ ਨ ਤਿੱਦੂ ਖਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਅਪਰੰਪਰ ਹਰ ਹਰੇ ਹੈ ਪੀ ਹੋਵਨ ਹੇ ਸੰਤ ਕੈ ਸਦਾ ਸੰਗ ਨਿਦਾਰਾ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀ ਜੈ ਨਾਮ ਦਾਨ ਰੱਖੋ ਹੀਐ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।